ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦਿਲੋਂ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਖੰਡ ਕਚਿਆ ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਪਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿਨ ਧਨ ਜਣੇਂਦੀ ਮਾਉ ਆਏ ਸਫਲ ਸੇ ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ ਪਰਵਤਗਾਰ ਪਾਰ ਅਗੰਮ ਬੇਅੰਤ ਤੂੰ ਜਿਨੀ ਪਛਾਤਾ ਸੱਚ ਚੁੰਮਾ ਪੈਰ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦੈ ਖੈਰ ਸੇਖ ਫਰੀਦੈ ਖੈਰ ਹਮ ਭੀਖ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਸੇਖ ਫਰੀਦੈ ਖੈਰ ਦੀ ਜੈ ਬੰਦਗੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ ਗੁਣ ਗਾਵਾਂ ਨਿਤ ਤੇਰੇ ਜੀ ਮੈਂ ਗੁਣ ਗਾਵਾਂ ਵਾਹਿਗੁਰੂ ਗੁਣ ਗਾਵਾਂ ਮਾਨਿਤ ਤੇਰੇ ਗੁਣ ਕਾ ਮਾਨਿਤ ਤੇਰੇ ਤੇਰੇ ਜੀ ਗੁਣ ਗਾਵਾਂ ਤੇਰੇ ਗੁਣ ਗਾਵਾਂ ਤੇਰੇ ਵਾਹਿਗੁਰੂ ਗੁਣ ਗਾਵਾਂ ਤੇਰੇ ਬੋਲੋ ਬੁੱਧ ਤੁਮਾਰੀ ਮੰਦਰ ਸ਼ਾਮਾ ਤੇ ਅਵਰ ਨਾ ਜਾਣਾ ਮੇਰੇ ਸਾਹਿਬਾ ਬੁੱਧ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਪਾਵੀ ਮਾਲਕਾ ਪਾਵੀ ਮਾਲਕਾ ਸਾਨੂੰ ਖੈਰ ਬੰਦਗੀ ਪਾਵੀ ਮਾਲਕਾ ਸਾਨੂੰ ਖੈਰ ਬੰਦਗੀ ਦਾ ਪਾਵੀ ਮਾਲਕਾ ਸਾਨੂੰ ਖੈਰ ਬੰਦਗੀ ਦਾ ਆਈ ਮਾਲਕਾ ਸਾਨੂੰ ਖੈਰ ਬੰਦਗੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਰਸਨਾ ਪਵਿੱਤਰ ਕਰੋ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਬਹੁਤ ਹੈ, ਆਵਾਜ਼ ਬਹੁਤ ਘੱਟ ਆਈ ਆ, ਸਾਰੀ ਸੰਗਤ ਦੁਆਰਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਨ ਮਹਾਨ ਬਖਸ਼ੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੇ ਵਿੱਚ ਬੁਲਾਇਆ ਹੈ। ਸਾਡੇ ਮਨ ਪ੍ਰੇਰੇ ਹਨ, ਨਹੀਂ ਤੂੰ ਕਲਯੁਗ ਦਾ ਸਮਾਂ ਹੈ। ਇਸ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਨੀਂਦ ਪਿਆਰੀ ਲੱਗਦੀ ਆ, ਬਿਸਤਰ ਪਿਆਰਾ ਲੱਗਦਾ, ਕੌਣ ਇੰਨੀ ਠੰਡ ਵਿੱਚ ਆਉਂਦਾ। ਅੱਜ ਉਹੀ ਆਏ ਨੇ ਜਿਨ੍ਹਾਂ ਦੇ ਅੰਦਰ ਪਿਆਰ ਹੈ, ਕਿਉਂਕਿ ਠੰਡ ਅਜੇ ਵੀ ਹੈ, ਠੰਡ ਅਜੇ ਮੁੱਕੀ ਨਹੀਂ, ਠੰਡ ਅਜੇ ਵੀ ਹੈ, ਸਰਦੀ ਅਜੇ ਵੀ ਹੈ। ਪਰ ਅਗਰ ਪਿਆਰ ਹੋਵੇ ਤੇ ਫਿਰ ਸਰਦੀ ਨਹੀਂ ਲੱਗਦੀ। ਮੈਂ ਕਈ ਦਫ਼ਾ ਸੰਗਤ ਵਿੱਚ ਬੇਨਤੀ ਕਰਦਾ ਹੁੰਦਾ, ਕਣਕਾਂ ਨੂੰ ਪਾਣੀ ਲਾਉਣ ਵੇਲੇ ਜ਼ਿਮੀਂਦਾਰ ਅੱਧੀ ਰਾਤ ਨੂੰ ਕਈ ਚੁੱਕ ਲੈਂਦਾ। ਚੁੱਕੇ ਵੀ ਕਿਉਂ ਨਾ, ਕਿਉਂਕਿ ਉਹਦੀ ਮਜਬੂਰੀ ਹੈ, ਕਈ ਚੁੱਕਣੀ ਉਹਦੀ ਮਜਬੂਰੀ ਹੈ। ਪਿਆਰਿਓ ਚੁੱਕੇ ਵੀ ਕਿਵੇਂ ਨਾ, ਇੱਧਰ ਅਪ੍ਰੈਲ ਦੇ ਮਹੀਨੇ ਵਿੱਚ ਜਦੋਂ ਵਿਸਾਖੀ ਹੁੰਦੀ ਹੈ ਤੇ ਸਾਧ ਸੰਗਤ ਉਦੋਂ ਕਣਕ ਵੱਢਣੀ ਹੈ, ਗਰਮੀ ਬੜੀ ਪੈਂਦੀ, ਸਭ ਆਪੋ ਆਪਣੇ ਘਰਾਂ ਚ ਪੱਖਿਆਂ ਥੱਲੇ ਬੈਠਦੇ, ਪਰ ਜ਼ਿਮੀਂਦਾਰ ਉਦੋਂ ਵੀ ਦਾਤੀ ਚੁੱਕ ਲੈਂਦਾ। ਚੁੱਕੇ ਵੀ ਕਿਉਂ ਨਾ, ਕਿਉਂਕਿ ਉਹਦੀ ਮਜਬੂਰੀ ਹੈ। ਠੰਡ ਬੜੀ ਹੈ, ਲੋਕ ਸੁੱਤੇ ਪਏ ਨੇ, ਇੱਧਰ ਟਰਾਲੀਆਂ ਭਜਾਈ ਲਿਆਉਂਦੇ ਹੋ, ਸਭ ਵਾਹਿਗੁਰੂ ਜਪਦੇ ਹੋ, ਸ਼ਬਦ ਲਾਉਂਦੇ ਹੋ। ਹੁਣ ਕਹਿਣ ਵਾਲੇ ਕਹਿੰਦੇ ਹੋਣਗੇ ਕਿੱਧਰ ਮੂੰਹ ਚੁੱਕਿਆ, ਅੱਧੀ ਰਾਤ ਨੂੰ ਘਰ ਬੈਠਾ ਨਹੀਂ ਜਾਂਦਾ, ਕੀ ਫਾਇਦਾ ਮੈਂ ਅੱਧੀ ਰਾਤ ਨੂੰ ਦੁਆਨਾ ਤੁਰੇ ਫਿਰਦੇ ਹੋ। ਪਰ ਪਿਆਰ ਵਾਲੇ ਆਉਣ ਵੀ ਕਿਉਂ ਨਾ, ਕਿਉਂਕਿ ਉਹਨਾਂ ਦੀ ਮਜਬੂਰੀ ਹੈ। ਜਦੋਂ ਕੀਰਤਨ ਵਿੱਚੋਂ, ਬਾਣੀ ਦੇ ਵਿੱਚੋਂ, ਸ਼ਬਦ ਵਿੱਚੋਂ, ਕਥਾ ਵਿੱਚੋਂ ਆਨੰਦ ਆਉਣ ਲੱਗ ਪਵੇ, ਰਸ ਆਉਣ ਲੱਗ ਪਵੇ, ਫਿਰ ਨਾ ਚਾਹੁੰਦਿਆਂ ਹੋਇਆਂ ਵੀ ਆਉਣਾ ਪਵੇਗਾ। ਮਨ ਜਿਹੜਾ ਹੈ ਖਿੱਚ ਪਵੇਗੀ, ਭਾਵੇਂ ਸਰਦੀ ਆ ਭਾਵੇਂ ਗਰਮੀ ਆ, ਫਿਰ ਤੇ ਕਹਿਣਾ ਵੀ ਜਾਣਾ ਹੀ ਜਾਣਾ। ਜੇ ਬਾਣੀ ਨਾਲ ਪਿਆਰ ਹੈ, ਜੇ ਆਧਾਰ ਬਣ ਗਿਆ, ਜੇ ਭੋਜਨ ਸਾਡੀ ਖੁਰਾਕ ਹੈ ਤੇ ਭਜਨ ਵੀ ਸਾਡੇ ਮਨ ਦੀ ਖੁਰਾਕ ਹੈ। ਅਗਰ ਸੱਚਮੁੱਚ ਅਸੀਂ ਅਖੰਡ ਕੀਰਤਨ ਤਿੰਨ ਭੋਜਨ ਚੂੜਾ, ਕੀਰਤਨ ਨੂੰ ਆਪਣਾ ਭੋਜਨ ਬਣਾ ਲਵਾਂਗੇ ਤੇ ਫਿਰ ਅਸੀਂ ਬਚ ਨਹੀਂ ਸਕਾਂਗੇ। ਫਿਰ ਸੱਚਮੁੱਚ ਜਿਵੇਂ ਪ੍ਰਸ਼ਾਦੇ ਬਿਨਾਂ ਬਚ ਨਹੀਂ ਸਕਦੇ ਸਤਸੰਗ ਜੀ, ਫਿਰ ਕੀਰਤਨ ਬਿਨਾਂ ਵੀ ਅਸੀਂ ਬਚ ਨਹੀਂ ਸਕਾਂਗੇ। ਪਰ ਵਿਰਲੇ ਵਿਰਲੇ ਉਹ ਗੁਰਮੁਖ ਹੁੰਦੇ ਨੇ ਜਿਨ੍ਹਾਂ ਨੂੰ ਕੀਰਤਨ ਦੀ ਭੁੱਖ ਲੱਗਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਪੜ੍ਹੋ ਤੇ ਪਤਾ ਲੱਗਦਾ ਹੈ, ਸਰਸਾ ਦੇ ਕੰਢੇ ਤੇ ਮਹਾਰਾਜ ਆਏ ਤੇ ਆ ਕੇ ਕਹਿੰਦੇ ਦਇਆ ਸਿੰਘਾ ਭੁੱਖ ਲੱਗੀ। ਕਹਿੰਦੇ ਮਹਾਰਾਜ ਜੰਗਾਂ ਯੁੱਧਾਂ ਦਾ ਸਮਾਂ ਹੈ, ਵੇਖੋ ਆਲੇ ਦੁਆਲੇ ਢਾਲਾਂ ਦੇ ਉੱਤੇ ਤੇਗਾਂ ਖੜਕਣ ਦੀ ਆਵਾਜ਼ ਆ ਰਹੀ ਹੈ, ਤੇ ਮਹਾਰਾਜ ਅੱਜ ਤੱਕ ਅਨੰਦਪੁਰ ਸਾਹਿਬ ਤੁਸੀਂ ਕੁਛ ਨਹੀਂ ਮੰਗਿਆ ਤੇ ਹੁਣ ਭੁੱਖ ਲੱਗੀ। ਸੱਚੇ ਪਾਤਸ਼ਾਹ ਹੁਣ ਤੁਹਾਨੂੰ ਛਕਣ ਵਾਸਤੇ ਕੀ ਦਿੱਤਾ ਜਾਏ? ਮਹਾਰਾਜ ਕਹਿਣ ਲੱਗੇ ਦਇਆ ਸਿੰਘਾ, ਪ੍ਰਸ਼ਾਦੇ ਦੀ ਭੁੱਖ ਨਾ ਮੈਨੂੰ ਕਦੇ ਪਹਿਲਾਂ ਲੱਗੀ ਹੈ ਤੇ ਨਾ ਮੈਨੂੰ ਅੱਜ ਹੈ। ਭੁੱਖ ਪ੍ਰਸ਼ਾਦੇ ਦੀ ਨਹੀਂ ਲੱਗੀ, ਭੁੱਖ ਪ੍ਰਸ਼ਾਦੇ ਦੀ ਨਹੀਂ ਲੱਗੀ। ਦਇਆ ਸਿੰਘਾ ਇਸ ਵੇਲੇ ਅਨੰਦਪੁਰ ਸਾਹਿਬ ਅੰਮ੍ਰਿਤ ਵੇਲੇ ਤੁਸੀਂ ਕੀਰਤਨ ਕਰਦੇ ਹੁੰਦੇ ਸੋ ਤੇ ਮੈਂ ਬਹਿ ਕੇ ਸੁਣਦਾ ਸਾਂ, ਅੱਜ ਕੀਰਤਨ ਦੀ ਭੁੱਖ ਲੱਗੀ ਆ।
ਖੁਸ਼ਪਤਨਾਮ,
ਕੀਰਤਨ ਦੀ ਭੁੱਖ ਲੱਗੀ। ਓਏ ਦਇਆ ਸਿੰਘਾ, ਮੈਨੂੰ ਕੀਰਤਨ ਦੀ ਭੁੱਖ ਲੱਗੀ, ਇੰਜ ਕਰੋ ਫਿਰ ਮੈਨੂੰ ਖੁਰਾਕ ਦਿਓ ਮੇਰੀ। ਉਸੇ ਸਮੇਂ ਫਿਰ ਨੀਲੇ ਅਸਮਾਨ ਦੀ ਛੱਤ ਹੇਠ ਬੈਠੇ ਥੜੇ ਦੇ ਉੱਤੇ ਬਹਿ ਕੇ ਇੱਕ ਪਾਸੇ ਤੇਗਾਂ ਤੇ ਢਾਲਾਂ ਖੜਕਣ ਦੀ ਆਵਾਜ਼ ਆਉਂਦੀ, ਐਲੀ ਐਲੀ ਦੇ ਨਾਰੇ ਫੜ ਲਓ ਦੀਆਂ ਆਵਾਜ਼ਾਂ ਆਉਂਦੀਆਂ। ਧੰਨ ਦਸ਼ਮੇਸ਼ ਪਿਤਾ, ਪਤਾ ਕੋਈ ਇੱਧਰ ਵੀ ਤਲਵਾਰ ਚਲਾ ਸਕਦਾ, ਕੋਈ ਇੱਧਰ ਨੂੰ ਵੀ ਆ ਸਕਦਾ, ਕੋਈ ਗੋਲੀ ਇੱਧਰ ਵੀ ਆ ਸਕਦੀ, ਪਰ ਮਹਾਰਾਜ ਨੇ ਉੱਥੇ ਗੋਲੀਆਂ ਦੇ ਵਿੱਚ ਵੀ ਕੀਰਤਨ ਨਹੀਂ ਛੱਡਿਆ, ਕੀਰਤਨ ਸੁਣਨਾ ਨਹੀਂ ਛੱਡਿਆ, ਕਿਉਂਕਿ ਕੀਰਤਨ ਨਾਲ ਮਹਾਰਾਜ ਦਾ ਪਿਆਰ ਸੀ, ਬਾਣੀ ਨਾਲ ਮਹਾਰਾਜ ਦਾ ਪਿਆਰ ਸੀ। ਜਦੋਂ ਗੁਰੂ ਨਾਨਕ ਸਾਹਿਬ ਲੱਗੇ ਤੁਰਨ ਤੇ ਜਦੋਂ ਘਰੋਂ ਮਹਾਰਾਜ ਲੱਗੇ ਨਾ ਚੱਲਣ ਤੇ ਨਾਲ ਭਾਈ ਮਰਦਾਨਾ ਤੁਰਿਆ ਤੇ ਭਾਈ ਮਰਦਾਨੇ ਨੂੰ ਉਸ ਸਮੇਂ ਮਾਤਾ ਤ੍ਰਿਪਤਾ ਨੇ ਆਖਿਆ ਸੀ, ਵੇ ਮਰਦਾਨਿਆ, ਮੇਰੇ ਪੁੱਤਰ ਨੂੰ ਕਦੇ ਭੁੱਖਾ ਨਾ ਰੱਖੀ। ਮਰਦਾਨਾ ਕਹਿੰਦਾ, ਮਾਤਾ ਜੀ ਤੁਹਾਡਾ ਪੁੱਤਰ ਕੁਝ ਛਕਦਾ ਹੀ ਨਹੀਂ, ਇਹ ਤੇ ਬਹੁਤ ਘੱਟ ਛਕਦਾ ਹੈ, ਮੇਰੇ ਪੁੱਤਰ ਨੂੰ ਹੁਣ ਮਾਵਾਂ ਨੂੰ ਫਿਕਰ ਹੁੰਦਾ ਮੇਰੇ ਪੁੱਤਰ ਨੂੰ ਟਾਈਮ ਸਿਰ ਪ੍ਰਸ਼ਾਦਾ ਮਿਲੇ, ਮੇਰਾ ਪੁੱਤਰ ਕਿਤੇ ਲਿੱਸਾ ਨਾ ਹੋ ਜਾਏ, ਦੁਨੀਆਂ ਪਛਾਣੇ ਨਾ ਪਛਾਣੇ, ਮਾਂ ਪਛਾਣ ਲੈਂਦੀ ਆ ਵੀ ਹੁਣ ਮੇਰਾ ਪੁੱਤਰ ਲਿੱਸਾ ਹੋ ਗਿਆ, ਕਿਉਂਕਿ ਮਾਤਾ ਦੀਆਂ ਅੱਖਾਂ ਨੇ ਵੇਖ ਕੇ ਹੀ ਮਾਪ ਲੈਣਾ, ਤੋਲ ਲੈਣਾ। ਮਾਤਾ ਦੇ ਵਿੱਚ ਤੇ ਇੰਨੀ ਪਾਵਰ ਹੁੰਦੀ ਆ, ਆਪਣੇ ਪੁੱਤਰ ਦੇ ਤੁਰਦੇ ਦੀ ਆਵਾਜ਼ ਆ ਜਾਏ ਨਾ ਕੰਨਾਂ ਚ, ਤੁਰਨ ਦੀ ਆਵਾਜ਼ ਪੈ ਜੇ ਤੇ ਮਾਂ ਪਛਾਣ ਲੈਂਦੀ ਵੀ ਮੇਰਾ ਪੁੱਤਰ ਆ ਗਿਆ, ਮਾਂ ਨੂੰ ਪਛਾਣ ਹੁੰਦੀ। ਤ੍ਰਿਪਤਾ ਕਹਿਣ ਲੱਗੀ, ਮਾਤਾ ਤ੍ਰਿਪਤਾ ਕਹਿਣ ਲੱਗੀ, ਵੇ ਮਰਦਾਨੇ ਚੱਲਿਆ ਨਾ, ਘਰ ਬਾਰ ਛੱਡ ਕੇ ਦੇਸੋਂ ਪ੍ਰਦੇਸ਼ ਚੱਲੇ ਹੋ, ਮੇਰੇ ਪੁੱਤਰ ਨੂੰ ਕਦੇ ਭੁੱਖਾ ਨਾ ਰੱਖੀ। ਉਸ ਸਮੇਂ ਮਰਦਾਨਾ ਕਹਿੰਦਾ ਮਾਤਾ ਜੀ ਤੁਹਾਡਾ ਪੁੱਤਰ ਇਹ ਤੇ ਸੱਚੇ ਮਾਤਾ ਜੀ ਇਹ ਤੇ ਸ਼ੱਕਦਾ ਹੀ ਕੁਛ ਨਹੀਂ। ਉਸ ਸਮੇਂ ਕਹਿਣ ਲੱਗੀ ਵੇ ਮਰਦਾਨਿਆ ਮੇਰੇ ਪੁੱਤਰ ਦੀ ਖੁਰਾਕ, ਮੇਰੇ ਪੁੱਤਰ ਦੀ ਖੁਰਾਕ ਘਰਾਂ 'ਚ ਨਹੀਂ ਮਿਲਣੀ, ਮੇਰੇ ਪੁੱਤਰ ਦੀ ਖੁਰਾਕ ਕੋਈ ਰੋਟੀ ਨਹੀਂ, ਮੇਰੇ ਪੁੱਤਰ ਦੀ ਖੁਰਾਕ ਕੋਈ ਦੁੱਧ ਨਹੀਂ, ਮੇਰੇ ਪੁੱਤਰ ਦੀ ਖੁਰਾਕ ਕੋਈ ਸੇਵੀਆਂ ਨਹੀਂ, ਕੋਈ ਕੜਾਹ ਨਹੀਂ, ਕੋਈ ਖੀਰ ਨਹੀਂ, ਮੇਰੇ ਪੁੱਤਰ ਦੀ ਪ੍ਰਸ਼ਾਦ ਤੇ ਤੇਰੇ ਮੇਰੇ ਪੁੱਤਰ ਦੀ ਖੁਰਾਕ ਤੇ ਤੇਰੇ ਕੋਲ ਹੈ। ਮਰਦਾਨਾ ਕਹਿੰਦਾ ਮਾਤਾ ਮੇਰੇ ਕੋਲ ਖੁਰਾਕ ਕਿੱਦਾਂ? ਉਸ ਸਮੇਂ ਆਖਿਆ ਵੀ ਮਰਦਾਨਿਆ ਆ ਜਿਹੜੀ ਪੋਟਲੀ ਜੀ ਚੁੱਕੀ ਫਿਰਨਾ ਹੈ, ਜਿਹੜੀ ਇਹਦੇ ਵਿੱਚ ਰਬਾਬ ਹੈ ਨਾ, ਇਹੀ ਮੇਰੇ ਪੁੱਤਰ ਦੀ ਖੁਰਾਕ ਹੈ। ਆਖੋ
ਸਤਨਾਮ,
ਹੱਥ ਵਸ ਤੇਰੇ ਹੈ ਮਰਦਾਨਿਆ, ਹੱਥ ਵਸ ਤੇਰੇ ਹੈ। ਲੈ ਅੱਜ ਤੋਂ ਮੇਰਾ ਬਚਨ ਪੱਲੇ ਬੰਨ ਲੈ, ਜੇ ਤੇਰਾ ਮੇਰੇ ਨਾਲ ਪਿਆਰ ਹੈ, ਜੇ ਗੁਰੂ ਨਾਨਕ ਨਾਲ ਤੇਰਾ ਪਿਆਰ ਹੈ, ਮੇਰੇ ਪੁੱਤਰ ਨਾਲ ਪਿਆਰ ਹੈ, ਤੇ ਜਦੋਂ ਮੇਰਾ ਪੁੱਤਰ ਕਵੇ ਮਰਦਾਨਿਆ ਚੋਕਰ ਬਾਬ ਤੇ ਦੇਰ ਨਾ ਲਾਈ, ਮੇਰੇ ਪੁੱਤਰ ਨੂੰ ਭੁੱਖਾ ਨਾ ਰੱਖੀ। ਮੇਰੇ ਪੁੱਤਰ ਨੂੰ ਹਰ ਸਮੇਂ ਉਹਦੀ ਖੁਰਾਕ ਰੂਹ ਦੀ ਮਿਲਣੀ ਚਾਹੀਦੀ ਆ। ਮੇਰਾ ਪੁੱਤਰ ਪ੍ਰਸ਼ਾਦੇ ਬਿਨਾਂ ਤੇ ਬਚ ਸਕਦਾ ਹੈ, ਮੇਰਾ ਪੁੱਤਰ ਦੁੱਧ ਬਿਨਾਂ ਤੇ ਬਚ ਸਕਦਾ ਹੈ, ਹਰ ਚੀਜ਼ ਬਿਨਾਂ ਬਚ ਸਕਦਾ, ਪਰ ਮੇਰਾ ਪੁੱਤਰ ਕੀਰਤਨ ਬਿਨਾਂ ਨਹੀਂ ਬਚ ਸਕਦਾ। ਇਸ ਕਰਕੇ ਜਦੋਂ ਤੈਨੂੰ ਕਵੇ ਇਹਨੂੰ ਕੀਰਤਨ ਦੀ ਖੁਰਾਕ ਦੇਣੀ। ਹੁਣ ਧਿਆਨ ਦੇਣਾ ਪਿਆਰਿਓ, ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਸਾਡੇ ਪਹਿਲੇ ਗੁਰੂ, ਦੂਜੇ ਪਾਸੇ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਪਾਸੇ ਗੁਰੂ ਨਾਨਕ ਦੀ ਖੁਰਾਕ ਕੀਰਤਨ ਸੁਣ ਲਿਆ ਤੁਸੀਂ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਰਾਕ ਵੀ ਕੀਰਤਨ, ਤੇ ਜੇ ਸਿੱਖ ਦੀ ਖੁਰਾਕ ਕੀਰਤਨ ਨਾ ਬਣੀ ਤੇ ਪਿਓ ਪੁੱਤਰ ਦਾ ਰਿਸ਼ਤਾ ਹੀ ਕਾਹਦਾ ਹੋਇਆ? ਆਖੋ ਸਤਨਾਮ। ਪਿਓ ਦੇ ਉੱਤੇ ਜੇ ਸਾਧ ਸੰਗਤ ਜੀ ਬਾਪੂ ਤੇ ਪੁੱਤ ਜਾਵੇ ਹੀ ਨਾ, ਉਹ ਪੁੱਤ ਕਾਹਦਾ? ਜੇ ਪਿਓ ਵਰਗਾ ਸੁਭਾਅ ਹੀ ਨਾ ਹੋਵੇ, ਜੇ ਪਿਓ ਵਰਗਾ ਹੋਵੇ ਹੀ ਨਾ, ਉਂਝ ਕਹਾਈ ਵੀ ਜਾਵੇ, ਹੁਣ ਗੁਰਸਿੱਖ ਵੀ ਕਹਾਈ ਜਾਵੇ ਤੇ ਕਹੇ ਮੈਨੂੰ ਕੀਰਤਨ ਚ ਜਾਣ ਨੂੰ ਜੀ ਨਹੀਂ ਕਰਦਾ, ਕਿਰਪਾਨ ਵੀ ਪਾਈ ਫਿਰ ਬਾਜਾਂ ਵਾਲਾ ਦਾ ਪੁੱਤ ਵੀ ਕਹਾਵੇ ਤੇ ਫਿਰ ਕਵੇ ਮੈਨੂੰ ਤੇ ਕੀਰਤਨ ਚੰਗਾ ਹੀ ਨਹੀਂ ਲੱਗਦਾ, ਜੇ ਕਿਰਪਾਨ ਵੀ ਪਵਾਈ ਪਾਈ ਫਿਰ ਨਿਤਨੇਮ ਵੀ ਕਰੇ, ਰਹਿਤ ਵੀ ਰੱਖੇ, ਸਿੱਖ ਵੀ ਕਹਾਵੇ ਤੇ ਕੀਰਤਨ ਦੇ ਵਿੱਚੋਂ ਜਾਣ ਤੋਂ ਕੰਨੀ ਕਤਰਾਵੇ ਤੇ ਸਮਝ ਲਓ ਵੀ ਉਹ ਸੱਚਮੁੱਚ ਮਨੋ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਨਹੀਂ ਬਣਿਆ, ਉੱਪਰ ਉੱਪਰ ਹੀ ਸਿੱਖੀ ਆ। ਆਖੋ
ਸਤਨਾਮ।
ਬੜੇ ਹੋਣਗੇ ਇੱਕ ਨਹੀਂ ਅਨੇਕਾਂ ਮਿਲ ਜਾਣਗੇ ਜਿਹੜੇ ਤੁਹਾਨੂੰ ਅੱਜ ਵੀ ਕਹਿੰਦੇ ਹੋਣਗੇ, ਤੁਸੀਂ ਕਿਸੇ ਨੂੰ ਕਿਹਾ ਹੋਣਾ ਚੱਲੀਏ ਦੀਵਾਨ ਤੇ, ਉਹ ਕਹਿੰਦੇ ਹੋਣਗੇ ਨਹੀਂ ਜੇ ਸਾਡੇ ਬਾਬੇ ਆਉਣਗੇ ਜਾਵਾਂਗੇ, ਨਹੀਂ ਤੇ ਅਸੀਂ ਨਹੀਂ ਜਾਂਦੇ, ਅਸੀਂ ਤੇ ਕਿਸੇ ਹੋਰ ਦੇ ਜਾਂਦੇ ਹੀ ਨਹੀਂ। ਭਾਵ ਕਿ ਸਾਡਾ ਕੀਰਤਨ ਨਾਲ ਪਿਆਰ ਘੱਟ ਤੇ ਬਾਬਿਆਂ ਨਾਲ ਪਿਆਰ ਜ਼ਿਆਦਾ ਹੈ। ਗੱਲ ਤੇ ਕੀਰਤਨ ਦੀ ਹੈ, ਗੁਰੂ ਦੀ ਗੱਲ ਸੁਣਾਵੇ ਭਾਵੇਂ ਕੋਈ ਸੁਣਾਵੇ, ਗੁਰੂ ਦੀ ਕਥਾ ਕਰੇ, ਗੁਰੂ ਦੀ ਵਿਚਾਰ ਸੁਣਾਵੇ ਭਾਵੇਂ ਕੋਈ ਸੁਣਾਵੇ, ਗੁਰੂ ਦੇ ਪਿਆਰੇ ਜਿਨ੍ਹਾਂ ਦੇ ਅੰਦਰ ਪਿਆਰ ਹੈ ਗੁਰੂ ਨਾਲ, ਜਿਨ੍ਹਾਂ ਦਾ ਬਾਣੀ ਨਾਲ ਪਿਆਰ ਹੈ, ਜਿਨ੍ਹਾਂ ਦਾ ਸੇਵਾ ਸਿਮਰਨ ਨਾਲ ਪਿਆਰ, ਉਹਨਾਂ ਨੂੰ ਪਤਾ ਲੱਗ ਜਾਏ ਸਹੀ ਫਲਾਣੇ ਥਾਂ ਤੇ ਕੀਰਤਨ ਹੋ ਰਿਹਾ, ਫਲਾਣੇ ਥਾਂ ਤੇ ਕਥਾ ਹੋ ਰਹੀ ਹੈ, ਉਹਨਾਂ ਨੇ ਤੇ ਪਹੁੰਚ ਜਾਣਾ। ਪਰ ਹੈ ਬੜਾ ਔਖਾ ਰਾਹ ਇਹ, ਫਕੀਰੀ ਦੇ ਰਾਹ ਉੱਤੇ ਤੁਰਨਾ ਕਹਿ ਲਓ, ਸਤਸੰਗ ਜੀ ਗੁਰੂ ਦੇ ਰਾਹ ਉੱਤੇ ਤੁਰਨਾ ਕੋਈ ਸੌਖਾ ਨਹੀਂ। ਹੁਣ ਆ ਇੰਨੀ ਠੰਡ ਦੇ ਵਿੱਚ ਕੌਣ ਆਏਗਾ? ਆਏਗਾ ਹੀ ਉਹ ਜਿਹਦੇ ਅੰਦਰ ਪਿਆਰ ਹੈ, ਦੂਜੇ ਨੇ ਤੇ ਆਉਣਾ ਹੀ ਨਹੀਂ, ਉਹਨੇ ਕੀ ਲੈਣ ਆਉਣਾ ਇੰਨੀ ਠੰਡ ਦੇ ਵਿੱਚ? ਰੌਣਕ ਮੇਲਾ ਵੇਖਣ ਵਾਲੇ ਤੇ ਮੌਸਮ ਠੀਕ ਹੋਵੇ ਆ ਜਾਂਦੇ ਆ, ਪਰ ਇਹੋ ਜਿਹੀ ਠੰਡ ਵੇ ਟਰਾਲੀਆਂ ਦੇ ਵਿੱਚ ਬੈਠ ਕੇ ਦੂਰੋਂ ਦੂਰੋਂ ਉਹੀ ਆਏਗਾ ਜਿਹਦੇ ਅੰਦਰ ਖਿੱਚ ਹੈ, ਜਿਹਦੇ ਅੰਦਰ ਪਿਆਰ ਹੈ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਜਿਵੇਂ ਮੱਛੀ ਨਾ ਨੀਰ ਬਿਨਾ ਜੀਵੇ, ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ, ਜਿਵੇਂ ਮੱਛੀ ਨਾ ਨੀਰ ਬਿਨਾ ਜੀਵੇ, ਸਿੱਖ ਨਹੀਂ ਬਚਦਾ ਬਾਣੀ ਤੋਂ
ਬੋਲੋ
ਮੱਛੀ ਪਾਣੀ ਤੋਂ ਬਿਨਾਂ ਕਿੱਦਾਂ ਬਚ ਜਾਏਗੀ? ਬਿਨ ਜਲ ਪ੍ਰਾਨ ਤਜੇ ਹੈ ਮੀਨਾ, ਕਹਿੰਦੇ ਮੱਛੀ ਵੀ ਉਹ ਹੈ ਜਿਹੜੀ ਪਾਣੀ ਤੋਂ ਬਾਹਰ ਕੱਢੋ ਤੇ ਮਰ ਜਾਏ, ਰਹਿ ਜੇ ਜਿਉਂਦੀ ਉਹ ਮੱਛੀ ਕਾਹਦੀ ਹੋਈ? ਭਾਈ ਸਾਹਿਬ ਕਹਿੰਦੇ ਜੋ ਪੈ ਦੇਖ ਦੀਪਕ ਪਤੰਗ ਪੱਛਮ ਨੂੰ ਤੱਕ ਜੀਵਨ ਜਨਮ ਕੁੱਲ ਲਾਛਨ ਲਗਾਵਈ। ਜਗਦੀ ਹੋਵੇ ਲਾਈਟ ਤੇ ਪਤੰਗਾ ਲਾਈਟ ਨੂੰ ਵੇਖ ਕੇ ਆਖਿਓ ਨੇੜੇ ਨੀ ਜਾਣਾ, ਮਾਰਿਆ ਜਾਊਂਗਾ, ਲਾਈਟ ਸਾੜ ਦੇਵੇਗੀ। ਜੇ ਪਤੰਗਾ ਡਰਦਾ ਲਾਈਟ ਦੇ ਨੇੜੇ ਜਾਵੇ ਹੀ ਨਾ ਤੇ ਕਵੇ ਵੀ ਮੈਂ ਤੇ ਮਾਰਿਆ ਜਾਵਾਂਗਾ, ਬਚ ਤੇ ਜਾਏਗਾ। ਕਹਿੰਦੇ ਉਹਨੂੰ ਕਿਸੇ ਨੇ ਪਤੰਗਾ ਨੀ ਕਹਿਣਾ, ਸਤਨਾਮ
ਸ੍ਰੀ ਵਾਹਿਗੁਰੂ।
ਪਤੰਗਾ ਉਹੀ ਹੈ ਜਿਹੜਾ ਛਵਾ ਉੱਤੇ ਸੜ ਕੇ ਮਰ ਜਾਏ, ਉਹੀ ਪਤੰਗਾ ਨਾ। ਪਤੰਗਾ ਰਾਤ ਨੂੰ ਲਾਈਟ ਦੇ ਆਲੇ ਦੁਆਲੇ ਮਡਰਾਉਂਦਾ ਹੈ ਤੇ ਸਵੇਰ ਨੂੰ ਉਹੀ ਮਰਿਆ ਪਿਆ ਹੁੰਦਾ, ਸਵੇਰ ਨੂੰ ਉਹਦੀ ਜਾਨ ਨਿਕਲ ਜਾਂਦੀ ਹੈ। ਤੇ ਜੇ ਪਤੰਗਾ ਲਾਈਟ ਜਗਦੀ ਨੂੰ ਵੇਖ ਕੇ ਵਾਪਸ ਮੋੜਾਵੇ, ਕਵੇ ਵੀ ਮੈਂ ਤੇ ਮਾਰਿਆ ਜਾਊਂਗਾ, ਲਾਈਟ ਬੜੀ ਆ, ਕਿਤੇ ਸੜ ਨਾ ਜਾਵਾਂ, ਮੈਂ ਕਿਤੇ ਮਰ ਨਾ ਜਾਵਾਂ, ਬਚ ਤੇ ਜਾਏਗਾ, ਪਰ ਉਹਨੂੰ ਕਿਸੇ ਨੇ ਪਤੰਗਾ ਨਹੀਂ ਕਹਿਣਾ। ਸਾਧ ਸੰਗਤ ਜੀ, ਜੋ ਪੈ ਨਾਦ ਬਾਦ ਸੁਣ ਮਿਰਗ ਆਨ ਗਿਆਨ ਰਾਚੈ ਪ੍ਰਾਨ ਸੁਖ ਹੋਏ ਸ਼ਬਦ ਵੇਦੀ ਨਾ ਕਹਾਵਈ। ਘੰਡਾ ਹੇੜੇ ਦਾ ਨਾਦ ਵਜਾਉਂਦੇ ਨੇ ਜਦੋਂ ਮਿਰਗ ਨੂੰ ਸ਼ਿਕਾਰੀ ਫੜਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਕੋਈ ਸ਼ਿਕਾਰੀ ਘੰਡਾ ਹੇੜੇ ਦਾ ਨਾਦ ਵਜਾਏ ਵੀ ਮੈਂ ਮਿਰਗ ਨੂੰ ਫੜਨਾ, ਮਿਰਗ ਨੂੰ ਫੜਨਾ ਹੈ, ਘੰਡਾ ਹੇੜੇ ਦਾ ਨਾਦ ਵਜਾਏ ਤੇ ਮਿਰਗ ਸੋਚੇ ਵੀ ਨਾਦ ਵੱਜਦਾ ਹੈ, ਸ਼ਿਕਾਰੀ ਫੜ ਕੇ ਲੈ ਜਾਏਗਾ, ਮੈਂ ਨੀ ਜਾਣਾ, ਮੈਂ ਨੀ ਜਾਣਾ। ਉਹ ਭਾਈ ਗੁਰਦਾਸ ਜੀ ਕਹਿੰਦੇ ਭਾਈ ਬਚ ਤੇ ਜਾਏਗਾ, ਪਰ ਉਹਨੂੰ ਕਿਸੇ ਨੇ ਮਿਰਗ ਨੀ ਕਹਿਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਫਿਰ ਮਿਰਗੀ ਕਾਹਦਾ ਹੋਇਆ ਜਿਹੜਾ ਨਾਦ ਵੱਜੇ ਤੇ ਆਵੇ ਹੀ ਨਾ? ਸੱਪ ਕਾਹਦਾ ਜੇ ਬੀਣ ਵੱਜੇ ਤੇ ਆਵੇ ਹੀ ਨਾ? ਉਹ ਗੁਰਸਿੱਖ ਕਾਹਦਾ ਜਿਹਨੂੰ ਪਤਾ ਹੋਵੇ ਵੀ ਸਤਸੰਗ ਹੋ ਰਹੀ ਹੈ ਤੇ ਆਵੇ ਹੀ ਨਾ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੋ ਪੈ ਨਾਦ ਬਾਦ ਸੁਣ ਮਿਰਗ ਆਨ ਗਿਆਨ ਰਾਚੈ ਪ੍ਰਾਨ ਸੁਖ ਹੋਏ। ਪ੍ਰਾਨ ਉਹਦੇ ਬਚ ਜਾਣਗੇ ਪਰ ਸ਼ਬਦ ਵੇਦੀ ਨਾ ਕਹਾਵਈ। ਫਿਰ ਅਗਲਾ ਪ੍ਰਵਾਨ ਜੋ ਪੈ ਜਲ ਸਹਿ ਨਿਕਸ ਮੀਨ ਸਰਨਜੀਵ ਰਹਿ ਸਹਿ ਦੁੱਖ ਦੁੱਖਨ ਬਿਰਹੋਂ ਬਿਲ ਖਾ ਬਈ। ਆਪ ਜੀ ਨੇ ਸੁਣ ਲਿਆ ਵੀ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ, ਰਹਿ ਜੇ ਜਿਉਂਦੀ ਮੱਛੀ ਕਾਹਦੀ ਹੋਈ, ਉਹ ਤੜਫ ਤੜਫ ਕੇ ਮਰ ਜਾਏਗੀ ਪਾਣੀ ਤੋਂ ਬਿਨਾਂ। ਇਸੇ ਤਰ੍ਹਾਂ ਸੇਵਾ ਗੁਰ ਗਿਆਨ ਧਿਆਨ ਤਜੈ ਭਜੈ ਦੁਬਦਾ ਕੋ, ਸੰਗਤ ਮੈਂ ਗੁਰਮੁਖ ਪਦਵੀ ਨਾ ਪਾਵਈ। ਜਿਹੜਾ ਨਾ ਸੇਵਾ ਕਰਦਾ, ਨਾ ਕੋਈ ਗਿਆਨ ਹੈ, ਨਾ ਧਿਆਨ ਹੈ, ਨਾ ਸੰਗਤ ਵਿੱਚ ਜਾਂਦਾ ਹੈ, ਮਨ ਵਿੱਚ ਦੁਬਦਾ ਹੈ, ਮਨ ਵਿੱਚ ਵਿਸ਼ੇ ਵਿਕਾਰ ਨੇ, ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਵੀ ਕਦੇ ਗੁਰਮੁਖ ਦੀ ਪਦਵੀ ਪ੍ਰਾਪਤ ਨਹੀਂ ਹੋ ਸਕਦੀ। ਬੀਨ ਵੱਜੇ ਤੇ ਸੱਪ ਆਵੇ, ਜੇ ਸੱਪ ਨਾ ਆਵੇ ਉਹ ਸੱਪ ਕਾਹਦਾ, ਜਾਂ ਤੇ ਫਿਰ ਬੀਨ ਵਜਾਣ ਵਾਲੇ ਚ ਘਾਟ ਹੋਏਗੀ, ਜਾਂ ਫਿਰ ਸੱਪ ਸੱਪ ਨਹੀਂ ਹੋਣਾ। ਖੁ ਸਤਨਾਮ, ਜਾਂ ਸਵੇਰਾ ਪੂਰਾ ਨਹੀਂ, ਜਾਂ ਫਿਰ ਸੱਪ ਪੂਰਾ ਨਹੀਂ। ਇੱਕ ਪਾਸੇ ਤੇ ਘਾਟ ਹੈ, ਇੱਕ ਪਾਸੇ ਤੇ ਘਾਟ ਹੈ। ਬੀਨ ਵੱਜੇ ਤੇ ਸੱਪ ਆਏ ਨਾ, ਉਹ ਸੱਪ ਕਾਹਦਾ। ਸਾਧ ਸੰਗਤ ਜੀ, ਇਸ ਕਰਕੇ ਸੱਪ ਤੇ ਆਵੇ ਪਰ ਕੋਈ ਲਿਆਉਣ ਵਾਲਾ ਵੀ ਚਾਹੀਦਾ। ਧੰਨ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਰਾੜਾ ਸਾਹਿਬ ਵਾਲੇ, ਖਿਮਾ ਕਰਨਾ, ਜਿਵੇਂ ਇੱਕ ਸੱਪ, ਸੱਪ ਜਿਹੜਾ ਹੈ ਉਹ ਬੀਨ ਵੱਜੇ ਤੇ ਸੱਪ ਦੌੜਦਾ, ਪਰ ਸਾਡੇ ਕੋਲ ਵੀ ਇੱਕ ਇੱਕ ਸੱਪ ਹੈ। ਸਾਡੇ ਮਨ ਜਿਹੜਾ ਮਨ ਹੈ ਨਾ, ਜਿਹੜਾ ਮਨ, ਇਹ ਵੀ ਕਹਿੰਦੇ ਇੱਕ ਸੱਪ ਦੀ ਨਿਆਈ ਹੈ। ਸੱਪ ਤੇ ਕਦੇ ਕਦੇ ਡੰਗ ਮਾਰਦਾ, ਸੱਪ ਦਾ ਡੰਗਿਆ ਬੰਦਾ ਤੇ ਭਾਵੇਂ ਬਚ ਜਾਏ, ਇਹ ਹਰ ਵੇਲੇ ਡੰਗ ਮਾਰਦਾ ਰਹਿੰਦਾ। ਹਰ ਵੇਲੇ ਜਿੱਦਣ ਤੋਂ ਹੋਸ਼ ਸੰਭਾਲੀ ਆ, ਜਿੱਦਣ ਤੋਂ ਆਪਣੀ ਮਾਂ ਦੀ ਗੋਦ ਵਿੱਚੋਂ ਨਿਕਲੇ, ਉਦਣ ਤੋਂ ਇਹ ਮਨ ਰੂਪੀ ਸੱਪ ਨੇ ਡੰਗ ਮਾਰਨੇ ਸ਼ੁਰੂ ਕਰ ਦਿੱਤੇ। ਸੰਗਤ ਵਿੱਚ ਜਾਣ ਲੱਗੀ ਦਾ ਇਹ ਡੰਗ ਮਾਰਦਾ, ਕਹਿੰਦੇ ਸੌ ਛੱਡ ਪਰੇ ਕਿਆ ਲੈਣਾ। ਸਵੇਰੇ ਉੱਠਣ ਲੱਗਦਾ, ਅਲਾਰਮ ਲੱਗਿਆ 3 ਵਜੇ ਦਾ, ਉੱਠਣ ਲੱਗਦਾ, ਉਹ ਫਿਰ ਡੰਗ ਮਾਰਦਾ, ਛੱਡ ਪਰਾਂ ਕੋਈ ਗੱਲ ਨੀ, ਦੂਜੇ ਵੀ ਸੁੱਤੀ ਪਏ ਆ, ਉਹ ਫਿਰ ਸੱਪ ਨੇ ਡੰਗ ਮਾਰਤਾ, ਫਿਰ ਸੌਂ ਗਿਆ। ਸੇਵਾ ਕਰਨ ਲੱਗਦਾ, ਭਾਂਡੇ ਮਾਂਜਦੀ ਹੈ ਦੁਨੀਆ, ਚਲੋ ਆਪਾਂ ਵੀ ਮਾਂਜੀਏ, ਫਿਰ ਮਨ ਰੂਪੀ ਸੱਪ ਡੰਗ ਮਾਰਦਾ, ਕਾਹਨੂੰ ਕੱਪੜੇ ਖਰਾਬ ਹੋ ਜਾਣਗੇ। ਆਖੋ
ਸਤਨਾਮ,
ਮਨ ਰੂਪੀ ਇਹ ਜਿਹੜਾ ਸੱਪ ਹੈ, ਇਹ ਕਦੇ ਕਦੇ ਨਹੀਂ। ਮਨ ਸੱਪ ਸਾਰਿਆਂ ਤੋਂ ਜੈਰੀ,
ਵਾਹਿਗੁਰੂ
ਹਰ ਵੇਲੇ ਡੰਗ ਮਾਰਦਾ। ਮਨ ਸੱਪ ਸਭਨਾ ਤੋਂ ਜੈਰੀ, ਹਰ ਵੇਲੇ ਡੰਗ ਮਾਰਦਾ।
ਮਨ ਸੱਪ ਸਭਨਾ ਤੋਂ ਜੈਰੀ, ਹਰ ਵੇਲੇ ਡੰਗ ਮਾਰਦਾ। ਮਨ ਸੱਪ ਸਭਨਾ ਤੋਂ ਜੈਰੀ, ਹਰ ਵੇਲੇ ਡੰਗ ਮਾਰਦਾ। ਮਨ ਸੱਪ ਸਭਨਾ ਤੋਂ ਜੈਰੀ, ਹਰ ਵੇਲੇ ਡੰਗ ਮਾਰਦਾ। ਮਨ ਸੱਪ ਸਭਨਾ ਤੋਂ ਜੈਰੀ, ਹਰ ਵੇਲੇ ਡੰਗ ਮਾਰਦਾ।
ਮਨ ਸੱਪ ਸਭਨਾ ਸਭਨਾ ਤੋਂ ਜੈਰੀ, ਹਰ ਵੇਲੇ ਡੰਗ ਮਾਰਦਾ। ਬੋਲੋ
ਸਭਨਾ ਤੋਂ ਜੈਰੀ,
ਹਰ ਵੇਲੇ ਡੰਗ ਮਾਰਦਾ। ਹੁਣ ਮਨ ਰੂਪੀ ਜਹਿਰੀ ਸੱਪ ਹੈ, ਜਿਵੇਂ ਬਾਹਰਲਾ ਸੱਪ ਹੋਵੇ ਤੇ ਉਹਨੂੰ ਕੋਈ ਨਾ ਕੋਈ ਸਪੇਰਾ ਕੀਲਦਾ, ਸਪੇਰੇ ਕੋਲ ਬੀਣ ਹੈ, ਬੀਣ ਤੇ ਸਪੇਰੇ ਦੇ ਕੋਲ ਹੋਵੇ ਪਰ ਵਜਾਉਣੀ ਵੀ ਨਾ ਆਵੇ, ਉਹ ਵੀ ਸੱਪ ਨੂੰ ਨਹੀਂ ਕੀਲ ਸਕਦਾ। ਸਪੇਰੇ ਕੋਲ ਬੀਣ ਤੇ ਹੈ, ਜੇ ਕੋਈ ਸਪੇਰੇ ਨੂੰ ਲੰਘਦੇ ਨੂੰ ਵੇਖ ਕੇ ਆਖੇ ਆਇਓ ਜੀ ਜਰਾ ਸੱਪ ਕੱਢਣਾ, ਤੇ ਉਹਨੂੰ ਬੀਣ ਵਜਾਉਣੀ ਵੀ ਨਾ ਆਉਂਦੀ ਹੋਵੇ, ਫਿਰ ਵੀ ਸੱਪ ਨੂੰ ਨਹੀਂ ਕੀਲ ਸਕਦਾ। ਧਿਆਨ ਦਿਓ, ਮਨ ਰੂਪੀ ਜਹਿਰੀ ਸੱਪ ਹੈ, ਜਿਵੇਂ ਖੱਡ ਦੇ ਵਿੱਚ ਸੱਪ ਵੜਿਆ ਹੋਵੇ ਤੇ ਸਪੇਰਾ ਜਦੋਂ ਵਜਾਉਂਦਾ ਨਾ ਬੀਣ, ਉਹ ਸੱਪ ਨੂੰ ਕੱਢਦਾ ਹੀ ਨਹੀਂ, ਸੱਪ ਨੂੰ ਨੱਚਣ ਵੀ ਲਾ ਦਿੰਦਾ। ਕੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਹੁਣ ਬੀਣ ਕਿਹੜੀ ਹੈ? ਬਾਣੀ ਰੂਪੀ ਬੀਣ ਹੋਵੇ ਤੇ ਵਜਾਉਣ ਵਾਲਾ ਕਿਹੋ ਜਿਹਾ ਹੋਵੇ? ਹਾਰੀ ਸਾਰੀ ਦੀ ਗੱਲ ਨਹੀਂ, ਵਜਾਉਣ ਵਾਲਾ ਵੀ ਸੰਤ ਬਾਬਾ ਈਸ਼ਰ ਸਿੰਘ ਵਰਗਾ ਹੋਵੇ।
ਬੋਲੇ
ਸੰਤ ਬਾਬਾ ਅਤਰ ਸਿੰਘ ਜੀ ਨੇ ਐਸੀ ਬਾਣੀ ਦੀ ਬੀਣ ਵਜਾਈ, ਲੱਖਾਂ ਨੂੰ ਅੰਮ੍ਰਿਤ ਛਕਾ ਦਿੱਤਾ। ਲੱਖਾਂ ਮਨ ਕੀਲੇ ਗਏ, ਜਿਨ੍ਹਾਂ ਦੇ ਮਨ ਵਸ ਵਿੱਚ ਆ ਗਏ, ਮਨ ਕੀਲੇ ਗਏ, ਉਹਨਾਂ ਨੇ ਅੰਮ੍ਰਿਤ ਛਕ ਲਿਆ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ 9 ਲੱਖ ਨੂੰ ਅੰਮ੍ਰਿਤ ਛਕਾਇਆ। ਕਾਰਨ ਕੀ ਸੀ? ਉਹਨਾਂ ਨੂੰ ਬਾਣੀ ਦੀ ਬੀਣ ਵਜਾਉਣੀ ਆਉਂਦੀ ਸੀ। ਹੁਣ ਬੀਣ ਤੇ ਸਾਰੇ ਹੀ ਚੁੱਕੀ ਫਿਰਦੇ ਨੇ, ਪਰ ਵਜਾਉਣੀ ਕਿਸੇ ਕਿਸੇ ਸਵੇਰੇ ਨੂੰ ਆਉਂਦੀ। ਬਾਣੀ ਤੇ ਸਾਰੇ ਹੀ ਪੜ੍ਹਦੇ ਆ, ਬਾਣੀ ਤੇ ਸਾਰੇ ਹੀ ਪੜ੍ਹਦੇ ਆ, ਪਰ ਸਾਧ ਸੰਗਤ ਜੀ ਰੰਗ ਕਿਸੇ ਕਿਸੇ ਨੂੰ ਚੜਾਉਣਾ ਆਉਂਦਾ। ਧਿਆਨ ਦੇਣਾ, ਇੱਕ ਗੱਲ ਹੋਰ ਨੋਟ ਕਰ ਲਓ, ਬੀਣ ਨੂੰ ਤੇ ਕੋਈ ਹੋਰ ਵੀ ਸਪੇਰਾ ਵਜਾ ਸਕਦਾ, ਬੀਣ ਨੂੰ ਤੇ ਹੋਰ ਵੀ ਵਜਾਉਣ ਵਾਲੇ ਆ ਜਾਣਗੇ, ਪਰ ਬੀਣ ਤੋਂ ਬਿਨਾਂ ਸਪੇਰਾ ਕਿਸੇ ਕੰਮ ਦਾ ਨਹੀਂ। ਜੇ ਕੋਈ ਸਪੇਰੇ ਨੂੰ ਸੱਦ ਲਵੇ, ਉਹਨੂੰ ਕਵੇ ਕੱਢੋ ਜੀ ਸੱਪ, ਸਪੇਰਾ ਕਵੇ ਬੀਣ ਤੇ ਮੈਂ ਘਰ ਹੀ ਭੁੱਲ ਆਇਆ, ਤੇ ਸੱਪ ਕਿੱਦਾਂ ਨਿਕਲੂ? ਸਪੇਰੇ ਤੇ ਬੜੇ ਤੁਰੇ ਫਿਰਦੇ ਨੇ, ਬੀਣ ਕੋਲ ਹੈ ਹੀ ਨੀ, ਭਾਵ ਬਾਣੀ ਹੈ ਹੀ ਨੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਣੀ ਦੀ ਬੀਣ ਹੈ, ਬੀਣ ਵੀ ਕੋਲ ਹੋਣੀ ਚਾਹੀਦੀ ਹੈ, ਤੇ ਸਪੇਰੇ ਨੂੰ ਵਜਾਉਣੀ ਵੀ ਆਉਂਦੀ ਹੋਵੇ। ਜਿਹਨੇ ਘਾਲਣਾ ਘਾਲੀ ਘਾਲੀ ਹੋਵੇ, ਕਮਾਈ ਕੀਤੀ ਹੋਵੇ, ਜਪ ਤਪ ਕੀਤਾ ਹੋਵੇ, ਆਪਣਾ ਜੀਵਨ ਹੋਵੇ, ਉਹ ਫਿਰ ਜਦੋਂ ਬੀਣ ਵਜਾਉਂਦਾ ਨਾ ਕਿਤੇ ਸਪੇਰਾ ਹੋਵੇ ਪੂਰਾ, ਉਹਨੂੰ ਆਖੋ ਵਜਾ ਖਾ ਬੀਣ, ਖੱਡ ਵਿੱਚੋਂ ਸੱਪ ਕੱਢਣਾ, ਉਹ ਸੱਪ ਨੂੰ ਕੱਢਦਾ ਹੀ ਨਹੀਂ। ਜਿਹਨੂੰ ਆਉਂਦੀ ਹੈ ਬਈ ਬੀਣ ਵਜਾਉਣੀ, ਉਹ ਸੱਪ ਨੂੰ ਨਚਾ ਲੈਂਦੇ ਨੇ। ਜਿਹਨੂੰ ਆਉਂਦੀ ਹੈ ਬੀਣ ਵਜਾਉਣੀ, ਸੱਪ ਨੂੰ ਨਚਾ ਲੈਂਦੇ ਨੇ। ਬੀਣ ਵਜਾਉਂਦੇ ਨੇ, ਮਨ ਰੂਪੀ ਜ਼ਹਿਰੀ ਸੱਪ ਨੂੰ ਗੁਰਮਤ ਦੀ ਪਟਾਰੀ ਵਿੱਚ ਪਾ ਦਿੰਦੇ। ਗੁਰਮਤ ਦੀ ਪਟਾਰੀ ਵਿੱਚ ਸਾਡਾ ਮਨ ਜ਼ਹਿਰੀ ਸੱਪ ਹੈ। ਜਦੋਂ ਕਿਸੇ ਰੱਬ ਦੇ ਪਿਆਰੇ ਨੇ ਬਾਣੀ ਦੀ ਬੀਣ ਵਜਾਈ, ਇਹਨੇ ਵੀ ਕੀਲਿਆ ਜਾਣਾ, ਇਹ ਛੇਤੀ ਛੇਤੀ ਵਸ ਵਿੱਚ ਆਉਣ ਵਾਲਾ ਨਹੀਂ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਤਾ। ਇਹ ਮਨ ਬੜਾ ਖੋਟਾ, ਘੜੀ ਚ ਇੱਥੇ ਆ, ਘੜੀ ਚ ਪਤਾ ਨੀ ਇਹਨੇ ਕਿੱਥੇ ਦੀ ਕਿੱਥੇ ਚਲੇ ਜਾਣਾ, ਪਤਾ ਨੀ ਕਿੱਥੇ ਕਿੱਥੇ ਦੇ ਚੱਕਰ ਲਾ ਆਉਂਦਾ। ਸਾਧ ਸੰਗਤ ਜੀ, ਮਨ ਨੂੰ ਵਸ ਵਿੱਚ ਕਰਨਾ ਬੜਾ ਔਖਾ ਹੈ। ਇਸੇ ਕਰਕੇ ਮਨ ਬਈ ਮਾਨਾ ਮਨ ਸ਼ੈਤਾਨਾ ਕਿਸੇ ਨੇ ਆਖਿਆ ਮਨ ਨੂੰ, ਕੋਈ ਫਕੀਰ ਕਹਿੰਦਾ ਮਨ ਬਈ ਮਾਨਾ ਮਨ ਸ਼ੈਤਾਨਾ, ਮਰ ਜਾ ਮਗਰੋਂ ਲਹਿ ਜਾ, 84 ਲੱਖ ਭਟਕਦਾ ਆਇਆ, ਹੁਣ ਤਾਂ ਟਿਕ ਕੇ ਬਹਿ ਜਾ, ਇੱਕ ਥਾਂ ਟਿਕ, ਗੁਰੂ ਦੇ ਦੁਆਰੇ ਤੇ ਟਿਕ ਜਾ। ਕਦੇ ਮਨ ਠੇਕੇ ਨੂੰ ਦੌੜਦਾ, ਕਿਉਂਕਿ ਸਰੀਰ ਤੇ ਬੋਡੀ ਤੇ ਜਿਹੜੀ ਹੈ, ਜਿਹੜਾ ਸਾਡਾ ਸਰੀਰ ਹੈ, ਇਹ ਤੇ ਇੱਕ ਗੱਡੀ ਹੈ, ਤੇ ਮਰਜ਼ੀ ਡਰਾਈਵਰ ਦੀ ਹੈ, ਜਿੱਧਰ ਮਰਜ਼ੀ ਲੈ ਜਾਏ। ਇਹ ਮਨ ਜਿਹੜਾ ਹੈ, ਇਹ ਕਹਿੰਦਾ ਚੱਲ ਫਿਰ, ਠੇਕੇ ਨੂੰ ਜਾਂਦਾ, ਸਰੀਰ ਤੇ ਉਹਦੇ ਆਖੇ ਲੱਗਦਾ, ਪਰ ਜਦੋਂ ਮਨ ਗੁਰੂ ਦੇ ਚਰਨਾਂ 'ਚ ਲੱਗ ਗਿਆ, ਮਨ ਇੱਕ ਥਾਂ ਤੇ ਗੁਰੂ ਦੇ ਦੁਆਰੇ ਤੇ ਟਿਕ ਗਿਆ, ਬਸ ਫਿਰ ਸਰੀਰ ਜਿੱਥੇ ਮਰਜ਼ੀ ਰਵੇ ਫਿਰ ਗਲਤ ਪਾਸੇ ਨਹੀਂ ਜਾਂਦਾ, ਕਦੇ ਠੇਕੇ ਵੱਲ ਨਹੀਂ ਜਾਂਦਾ, ਕਿਸੇ ਪਾਸੇ ਜਾਏਗਾ ਹੀ ਨਹੀਂ। ਜਦੋਂ ਮਨ ਗੁਰੂ ਦੇ ਚਰਨਾਂ 'ਚ ਭੇਟ ਕਰਤਾ, ਮਨ ਵਿੱਚ ਹੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਜਿਨ੍ਹਾਂ ਨੇ ਆਪਣਾ ਮਨ ਸਤਿਗੁਰਾਂ ਨੂੰ ਭੇਟ ਕਰ ਦਿੱਤਾ, ਉਹਨਾਂ ਦੇ ਸਾਰੇ ਕਾਰਜ ਆਪਣੇ ਆਪ ਸੁੱਤੇ ਸਿੱਧ ਰਾਸ ਹੋਣ ਲੱਗ ਪੈਂਦੇ ਆ। ਸੋ ਸਤਸੰਗ ਜੀ, ਤਨ ਕਰਕੇ ਆਏ ਆ, ਮਨ ਕਰਕੇ ਵੀ ਆਈਏ। ਸਾਡਾ ਤਨ ਇੱਥੋਂ ਚੱਲਿਆ ਜਾਵੇ, ਸਮਾਪਤੀ ਹੁੰਦੀ ਆ, ਤੇ ਤਨ ਚੱਲਿਆ ਜਾਵੇ, ਮਨ ਇੱਥੇ ਹੀ ਰਹਿ ਜਾਏ। ਤਨ ਚੱਲਿਆ ਜਾਏ, ਮਨ ਗੁਰੂ ਦੇ ਚਰਨਾਂ 'ਚ ਹੀ ਰਹਿ ਜਾਏ। ਤਨ ਅੰਮ੍ਰਿਤਸਰ ਜਾਵੇ, ਮਨ ਨੂੰ ਉੱਥੇ ਹੀ ਛੱਡ ਆਓ, ਧਿਆਨ ਉੱਥੇ ਹੀ ਰਵੇ, ਸੁਰਤੀ ਗੁਰੂ ਚਰਨਾਂ 'ਚ ਜੁੜੀ ਰਵੇ ਹਰ ਸਮੇਂ। ਸਤਸੰਗ ਜੀ, ਗੁਰੂ ਦੇ ਚਰਨਾਂ ਵਿੱਚ ਮਨ ਜਿਨ੍ਹਾਂ ਦਾ ਲੱਗ ਗਿਆ ਉਹ ਸਦਾ ਹੀ ਜੁੜੇ ਰਹਿੰਦੇ ਨੇ, ਹਰ ਸਮੇਂ ਰੰਗੇ ਰਹਿੰਦੇ ਨੇ, ਇੱਕ ਸਵਾਸ ਵੀ ਨਾਮ ਤੋਂ ਬਿਨਾਂ ਵਿਰਥਾ ਨਹੀਂ ਜਾਣ ਦਿੰਦੇ ਜਿਹੜੇ ਮਨ ਕਰਕੇ। ਪਰ ਕਦੇ ਕੋਈ ਖਿੱਚ ਬਣ ਜਾਏ ਕੋਈ ਪਿਆਰ ਦੀ, ਪ੍ਰੇਮ ਦੀ ਗੁਰੂ ਚਰਨਾਂ ਦੇ ਨਾਲ, ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਔਰ ਪੀਰੀ ਦੇ ਮਾਲਕ। ਸਤਸੰਗ ਜੀ, ਅੰਮ੍ਰਿਤਸਰ ਦੀ ਧਰਤੀ ਤੇ ਉਹਨਾਂ ਨੇ ਹੁਕਮ ਕੀਤਾ, ਜਿਹੜਾ ਵੀ ਗੁਰਸਿੱਖ ਆਵੇ, ਹਾਥੀ ਲਿਆਓ, ਘੋੜੇ ਲਿਆਓ, ਢਾਲਾ ਲਿਆਓ, ਸ਼ਸਤਰ ਲਿਆਓ। ਬਹੁਤ ਆਉਣ ਲੱਗ ਪਏ, ਬਹੁਤ ਗੁਰਮੁਖ ਪਿਆਰੇ, ਢਾਲਾ ਖੰਡੇ ਭੇਟਾਵਾਂ ਕਰਨ ਵਾਲੇ, ਤਲਵਾਰਾਂ ਹਥਿਆਰ ਸਾਰੇ। ਹੁਣ ਸਾਧ ਸੰਗਤ ਕੋਈ ਘੋੜੇ ਲੈ ਕੇ ਆਉਂਦਾ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ, ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈਏ। ਇਹ ਗੁਰੂ ਦਾ ਹੀ ਹੈ ਸਭ ਕੁਛ। ਸੰਗਤਾਂ ਸੋਚਦੀਆਂ ਸਭ ਕੁਝ ਤਨ ਮਨ ਗੁਰੂ ਦਾ, ਜੇ ਮਹਾਰਾਜ ਨੇ ਘੋੜੇ ਆਖਿਆ ਤੇ ਘੋੜੇ ਲੈ ਕੇ ਚੱਲਣੇ। ਕਿਉਂਕਿ ਪਿਆਰਿਓ, ਅਗਰ ਕਿਸੇ ਨੇ 1 ਲੱਖ ਦੀ ਕਲਗੀ ਲਾਈ ਤੇ ਸੰਗਤਾਂ ਨੇ ਮਨ ਨੂੰ 1.25 ਲੱਖ ਦੀ ਲਿਆ ਦਿੱਤੀ, ਵੀ ਬਾਦਸ਼ਾਹ ਨੇ 1 ਲੱਖ ਦੀ ਲਾਈ, ਮਹਾਰਾਜ ਨੂੰ 1.25 ਲੱਖ ਦੀ ਲਿਆ ਕੇ ਦੇਣੀ। ਜੇ ਚੌਂਕੀ ਕਿਸੇ ਨੇ 1 ਲੱਖ ਦੀ ਲਿਆਂਦੀ, ਮਹਾਰਾਜ ਨੂੰ 1.25 ਲੱਖ ਦੀ। ਜੇ ਸਾਧ ਸੰਗਤ ਜੀ ਕਿਸੇ ਨੇ 50,000 ਦੀ ਪੁਸ਼ਾਕ ਪਾਉਣੀ, ਮਹਾਰਾਜ ਨੂੰ 1 ਲੱਖ ਦੀ ਪੁਸ਼ਾਕ ਸੰਗਤਾਂ ਨੇ ਲਿਆ ਕੇ ਦੇਣੀ। ਰੀਝ ਹੁੰਦੀ ਆ ਨਾ ਮਨ ਦੀ, ਸੰਗਤਾਂ ਦੇ ਅੰਦਰ ਦੀ ਮਨ ਦੀ ਰੀਝ ਹੁੰਦੀ ਆ, ਭਾਵਨਾ ਹੁੰਦੀ ਆ ਵੀ ਸਾਡੇ ਸਤਿਗੁਰਾਂ ਦਾ ਜਿਹੜਾ ਦਰਬਾਰ ਹੈ ਸਭ ਨਾਲੋਂ ਉੱਚਾ ਹੋਵੇ, ਸਭ ਨਾਲੋਂ ਜ਼ਿਆਦਾ ਸੋਭਾ ਪਾਵੇ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਸ ਪਾਰਾ ਵਾਰਾ। ਹੁਣ ਵੀ ਕਈ ਗੁਰਮੁਖ ਆ ਵੇਖਿਆ ਹੀ ਆ ਹਰਿਮੰਦਰ ਸਾਹਿਬ ਦੀ ਪਾਵਨ ਧਰਤੀ ਤੇ, ਹਰ ਰੋਜ਼ 1.25 ਲੱਖ ਦੇ ਰੁਮਾਲੇ ਸਾਹਿਬ ਮਹਾਰਾਜ ਵਾਸਤੇ ਬੇਅੰਤ ਗੁਰਮੁਖ ਹਨ, ਸ਼ਰਧਾ ਭਾਵਨਾ ਭੇਟਾਵਾਂ ਅਰਪਣ ਕਰਨ ਵਾਲੇ। ਜੇ ਰੱਬ ਨੇ ਦਾਤਾਂ ਦਿੱਤੀਆਂ ਨੇ, ਜੇ ਮਾਇਆ ਦਿੱਤੀ ਹੈ, ਚਲੋ ਇਹ ਗੱਲ ਨਹੀਂ ਕਿ ਗਰੀਬ ਦੀ ਤੇ ਚਲੋ ਕੌਡੀ ਵੀ ਪ੍ਰਵਾਨ ਆ, ਗਰੀਬ ਦਾ 1.25 ਦਾ ਰੁਮਾਲਾ ਵੀ ਪ੍ਰਵਾਨ ਹੈ, ਭਾਵੇਂ 51 ਦਾ ਹੋਵੇ ਉਹ ਵੀ ਪ੍ਰਵਾਨ ਹੈ। ਗਰੀਬ ਦਾ ਤੇ ਨਹੀਂ ਪ੍ਰਵਾਨ ਜਿਹਦੇ ਚ ਸਮਰੱਥਾ ਹੀ ਹੈ ਨਹੀਂ, ਪਰ ਜੇ ਹੋਵੇ 10 ਕਿੱਲਿਆਂ ਦਾ ਮਾਲਕ, ਉਹ ਵੀ 54 ਮੱਥਾ ਟੇਕੇ, ਉਹ ਨਹੀਂ ਸੋਹਣਾ ਲੱਗਦਾ ਕੰਮ ਆਪਣੀ ਹੈਸੀਅਤ ਮੁਤਾਬਕ। ਹੁਣ ਆਮ ਮੈਂ ਵੇਖਿਆ ਹੀ ਆ ਵੀ 1 ਰੁਪਈਏ ਦੀਆਂ 10 ਦਸੀਆਂ ਬਣਾ ਲੈਂਦੇ, ਕਈ 10 ਦਿਨ 1 ਰੁਪਈਏ ਨਾਲ ਹੀ ਮੱਥਾ ਟੇਕ ਲੈਂਦੇ ਨੇ, 1 ਮਹੀਨੇ 'ਚ 3 ਰੁਪਏ ਦਾ ਮੱਥਾ। ਆਖੂ
ਸਤਨਾਮ,
ਇਹ ਮਜ਼ਾਕ ਨਹੀਂ, ਦਸੀ ਤੇ ਅੱਜ ਕੱਲ੍ਹ ਭਿਖਾਰੀ ਨਹੀਂ ਲੈਂਦਾ, ਭਿਖਾਰੀ ਨੂੰ ਤੇ ਉਹ ਵੀ ਭਗਾ ਕੇ ਮਾਰਦਾ, ਤੇ ਚੜਾਵੇ ਦੇ ਵਿੱਚ ਵੇਖ ਲਓ ਇੱਥੇ ਵੀ ਦਸੀਆਂ ਬਹੁਤ ਪਈਆਂ ਹੋਣਗੀਆਂ। ਤੇ ਸਾਧ ਸੰਗਤ ਜੀ, ਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਆਏ ਆ, ਉੱਥੇ ਵੀ ਕੁਝ ਨਾ ਕੁਝ ਭੇਟਾ ਆਪਣੀ ਸ਼ਰਧਾ ਮੁਤਾਬਕ, ਪਰ ਗਰੀਬ ਦੀ ਕੌਡੀ ਵੀ ਪ੍ਰਵਾਨ ਹੈ। 10-9 ਦੀ ਕਮਾਈ ਕਰੋ, ਦਸਵੰਧ ਕੱਢੋ ਗੁਰੂ ਕਾ, ਜਿਹੜਾ ਦਸਵੰਧ ਨਾ ਕੱਢੇ ਉਹ ਗੁਰੂ ਦਾ ਚੋਰ ਹੈ, ਤੇ ਜਿਹੜਾ ਨਹੀਂ ਕੱਢਦਾ ਉਹ ਫਿਰ ਵਿਆਜ ਸਮੇਤ ਲੈ ਕੇ ਜਾਂਦਾ। ਆਖੋ ਸਤਨਾਮ, ਕਿਸੇ ਡਾਕਟਰ ਵੱਲ ਨਿਕਲ ਜਾਣਗੇ, ਕਿਸੇ ਮੁਕੱਦਮਾ ਪੈ ਗਿਆ, ਕੋਈ ਹੋਰ ਬਿਮਾਰੀ, ਕੋਈ ਰੋਗ ਆ ਗਿਆ, ਜਿਹੜਾ ਦਸਵੰਧ ਰੱਖ ਲੈਂਦਾ ਉਹ ਤਾਂ ਫਿਰ ਨਿਕਲੇਗਾ ਹੀ, ਕਿਸੇ ਨਾ ਕਿਸੇ ਪਾਸੇ ਨਿਕਲ ਜਾਏਗਾ। 10-9 ਦੀ ਕਰੀਏ ਕਮਾਈ, ਦਸਵੰਧ ਕੱਢਦੇ ਰਹੀਏ, ਕਿਰਤ ਬਿਰਤ ਕਰਨੀ ਹੱਕ ਦੀ, 10-9 ਦੀ ਕਮਾਈ ਕਰਦੇ ਰਹੀਏ ਤੇ ਦਸਵੰਧ ਆਪਣਾ ਕੱਢਦੇ ਰਹਿਣਾ। 10-9 ਦੀ ਕਮਾਈ ਕੀਤੀ, ਚੰਗੇ ਪਾਸੇ ਲਾ ਚੱਲੀਏ, ਚੰਗੇ ਪਾਸੇ ਜਦੋਂ ਵੀ ਮੌਕਾ ਬਣੇ ਥੋੜੀ ਬਹੁਤੀ ਸੇਵਾ। ਇੱਕ ਗੱਲ ਇੱਥੇ ਹੋਰ ਮੈਂ ਬੇਨਤੀ ਕਰਦੇ ਆ, ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਸਾਧ ਸੰਗਤ ਜੀ, ਗੁਰੂ ਗਰੀਬ ਦੀ ਸੇਵਾ ਕਰ ਦੇਣੀ, ਗੁਰੂ ਦੀ ਸੇਵਾ, ਜੇ ਕੋਈ ਤੁਹਾਨੂੰ ਰਸਤੇ 'ਚ ਗਰੀਬ ਕਹਿੰਦਾ ਹੋਵੇ ਵੀ ਮੈਨੂੰ ਕੱਪੜਾ ਲੈ ਦੇ, 100 ਰੁਪਏ ਦੀ ਚਾਦਰ ਲੈ ਦੇ, ਮੈਨੂੰ ਬੜੀ ਠੰਡ ਲੱਗਦੀ, ਖੇਸ ਲੈ ਦੇ, ਉਹਨੂੰ ਕਵੇ ਮੈਂ ਤੈਨੂੰ ਖੇਸ ਨਹੀਂ ਦੇਣਾ, ਮਹਾਰਾਜ ਨੂੰ ਮੈਂ 500 ਦਾ ਰੁਮਾਲਾ ਪਾ ਦਿਆਂ, ਮਹਾਰਾਜ ਨੇ ਉਹ ਰੁਮਾਲਾ ਪ੍ਰਵਾਨ ਹੀ ਨਹੀਂ ਕਰਨਾ, ਉਹ ਰੁਮਾਲਾ ਮਹਾਰਾਜ ਨੇ ਪ੍ਰਵਾਨ ਹੀ ਨਹੀਂ ਕਰਨਾ। ਕੋਈ ਗਰੀਬ ਕਵੇ ਮੈਨੂੰ ਯਾਰ ਪ੍ਰਸ਼ਾਦਾ ਛਕਾ ਦੇ, ਮੈਂ ਭੁੱਖਾ ਮਰ ਚੱਲਿਆ, ਤੂੰ ਕਵੇ ਤੈਨੂੰ ਮੈਂ ਪ੍ਰਸ਼ਾਦਾ ਛਕਾਉਣਾ ਨਹੀਂ ਤੇ ਗੁਰੂ ਸਾਹਿਬ ਨੂੰ ਮੈਂ ਦੇਸੀ ਘਿਓ ਦੀ ਦੇਗ ਬਣਾ ਕੇ ਛਕਾਉਣੀ ਹੈ ਤੇ ਮਹਾਰਾਜ ਨੇ ਪ੍ਰਵਾਨ ਹੀ ਨਹੀਂ ਕਰਨਾ, ਉਹ ਪ੍ਰਵਾਨ ਨਹੀਂ। ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਗਰੀਬ ਨੂੰ ਕੱਪੜਾ ਪਵਾ ਤਾ ਸਮਝ ਲਓ ਵਾਰਤ ਤੇ ਰੁਮਾਲਾ ਦੇ ਦਿੱਤਾ, ਗਰੀਬ ਨੂੰ ਪ੍ਰਸ਼ਾਦਾ ਛਕਾ ਤਾ ਸਮਝ ਲਓ ਅਸੀਂ ਦੇਗ ਨੂੰ ਭੋਗ ਲਵਾ ਲਿਆ। ਇਹ ਜ਼ਰੂਰੀ ਆ ਵੀ ਸੇਵਾ ਕਰਨੀ ਹੈ, ਦਸਵੰਧ ਕੱਢਣਾ ਹੈ, ਭਾਵੇਂ 1000 ਬਣੇ, ਭਾਵੇਂ 500 ਬਣੇ, ਭਾਵੇਂ 100 ਬਣੇ, ਭਾਵੇਂ 1,00,000 ਬਣੇ, ਦਸਵੰਧ ਕੱਢਣਾ ਚਾਹੀਦਾ ਤੇ ਕੱਢਣਾ ਉੱਥੇ ਆ ਜਿੱਥੇ ਲੋੜ ਹੋਵੇ, ਜਿੱਥੇ ਲੋੜਵੰਦ ਦੀ ਸੇਵਾ ਕਰਨੀ, ਇਹ ਦਸਵੰਧ ਜਿਹੜਾ ਸਹੀ ਜਗ੍ਹਾ ਤੇ ਲੱਗੇ। ਸਾਧ ਸੰਗਤ ਜੀ, ਸੰਗਤਾਂ ਦੇ ਅੰਦਰ ਬਹੁਤ ਭਾਵਨਾ ਹੈ, ਸ਼ਰਧਾ ਹੈ, ਚਲੋ ਚਲੀਏ ਮਰ ਦੇ ਦਰਬਾਰ ਵਿੱਚ, ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪੋ ਆਪਣੀਆਂ ਭੇਟਾਵਾਂ ਅਰਪਣ ਕਰੀਏ। ਕੋਈ ਕੁਛ ਲਿਜਾ ਰਿਹਾ, ਕੋਈ ਕੁਛ ਲਿਜਾ ਰਿਹਾ। ਇੱਕ ਗੁਰੂ ਦਾ ਸਿੱਖ ਬੜੀ ਦੂਰੋਂ ਚੱਲਿਆ, ਮਰਨ ਵਾਸਤੇ ਲਿਆਇਆ ਘੋੜਾ ਭੇਟਾ ਕਰਨ ਵਾਸਤੇ। ਸਾਧ ਸੰਗਤ ਜੀ, ਬੜੀ ਸ਼ਰਧਾ ਭਾਵਨਾ ਦੇ ਨਾਲ ਉਹ ਘੋੜਾ ਲੈ ਕੇ ਆਇਆ, ਰਸਤੇ ਦੇ ਵਿੱਚ ਦਰੋਗੇ ਨੇ ਵੇਖਿਆ, ਬਾਦਸ਼ਾਹ ਸ਼ਾਹ ਜਹਾਨ ਦਾ ਦਰੋਗਾ, ਉਹਨੇ ਵੇਖਿਆ ਘੋੜਾ, ਉਹ ਕਹਿੰਦਾ ਓਏ ਘੋੜਾ ਬੜਾ ਸੋਹਣਾ, ਘੋੜਾ ਮੈਨੂੰ ਦੇ ਦੇ। ਉਹ ਗੁਰੂ ਦਾ ਸਿੱਖ ਕਹਿੰਦਾ ਮੈਂ ਘੋੜਾ ਵੇਚਣ ਵਾਸਤੇ ਥੋੜਾ ਲਿਆਇਆ, ਇਹ ਘੋੜਾ ਬੜਾ ਮਹਿੰਗਾ, 1,25,000 ਦਾ ਘੋੜਾ ਮੈਂ ਮਰਨ ਵਾਸਤੇ ਖਰੀਦਿਆ ਸਤਿਗੁਰਾਂ ਨੂੰ ਭੇਟ ਕਰਨਾ, 1,25,000 ਉਹਨਾਂ ਵੇਲਿਆਂ ਦਾ, ਅੱਜ ਤੇ ਕਰੋੜਾਂ ਦੇ ਹਿਸਾਬ ਨਾਲ ਚਲੇ ਜਾਣੀ ਗੱਲ, ਤੇ ਪਸ਼ੂ ਜਿਹੜੇ ਜਾਨਵਰ ਕਈ ਲੱਖਾਂ ਕੀ ਕਰੋੜਾਂ ਦੇ ਵੀ ਹੈਗੇ, ਕਰੋੜਾਂ ਰੁਪਏ ਦੇ ਜਾਨਵਰ, ਲੱਖਾਂ ਰੁਪਏ ਦੇ ਕੁੱਤੇ ਵੀ, ਜਾਨਵਰ ਬਹੁਤ ਤਰ੍ਹਾਂ ਦੇ ਮਿਲ ਜਾਂਦੇ ਨੇ। ਘੋੜਾ ਬੜਾ ਸੋਹਣਾ ਲੈ ਕੇ ਚੱਲਿਆ ਮਹਾਰਾਜ ਵਾਸਤੇ, ਉਹ ਕਹਿੰਦੇ ਘੋੜਾ ਦੇ ਦੇ, ਅਗਰ ਇਹਦੇ ਤੇ ਬਾਦਸ਼ਾਹ ਸ਼ਾਹ ਜਹਾਨ ਬੈਠੇਗਾ ਫਿਰ ਬੜਾ ਸੋਹਣਾ ਲੱਗੇਗਾ। ਕਹਿੰਦੇ ਘੋੜਾ ਮੈਂ ਮਹਾਰਾਜ ਵਾਸਤੇ ਲਿਆਇਆ, ਮੈਂ ਬਾਦਸ਼ਾਹ ਵਾਸਤੇ ਥੋੜਾ ਲਿਆਇਆ, ਵੇਚਣਾ ਨਹੀਂ? ਕਹਿੰਦੇ ਨਹੀਂ ਵੇਚਣਾ, ਉਹ ਜੋ ਮਰਜ਼ੀ ਮੰਗ ਲੈ, ਤੈਨੂੰ ਉਨੇ ਪੈਸੇ ਦੇ ਦਿੰਦੇ ਆ, 1,25,000 ਦੀ ਕਿਹੜੀ ਗੱਲ ਆ, ਤੂੰ 2,00,000 ਲੈ ਲੈ ਭਾਵੇਂ, ਘੋੜਾ ਦੇ ਦੇ, ਘੋੜਾ ਮੈਂ ਬਾਦਸ਼ਾਹ ਵਾਸਤੇ ਲੈਣਾ। ਦਰੋਗਾ ਕਹਿੰਦਾ ਮੈਂ ਘੋੜਾ ਲੈਣਾ, ਸਿੱਖ ਕਹਿੰਦਾ ਮੈਂ ਘੋੜਾ ਦੇਣਾ ਹੀ ਨਹੀਂ, ਮਾਇਆ ਦੀ ਕਿਹੜੀ ਗੱਲ ਆ ਉੱਥੇ, ਗੱਲ ਤੇ ਪਿਆਰ ਦੀ, ਪੈਸਾ ਤੇ ਪਿੱਛੇ ਰਹਿ ਜਾਂਦਾ, ਮਾਇਆ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਮਾਇਆ ਜੇ ਵਿਚਾਲੇ ਵਪਾਰ ਆ ਗਿਆ ਫਿਰ ਪਿਆਰ ਕਾਹਦਾ ਹੋਇਆ, ਵਪਾਰ ਜੇ ਆ ਗਿਆ ਵਿਚਾਲੇ ਫਿਰ ਪਿਆਰ ਕਾਹਦਾ ਹੋਇਆ, ਮਾਇਆ ਤੇ ਪਿੱਛੇ ਰਹਿ ਜਾਂਦੀ। ਪਰ ਅੱਜ ਵਪਾਰ ਬਹੁਤ ਵੱਧ ਗਿਆ, ਪਿਆਰ ਸਾਡਾ ਘੱਟ ਗਿਆ ਬਹੁਤ, ਵਪਾਰ ਹੀ ਵਪਾਰ ਹੈ, ਪਿਆਰ ਤੇ ਰਿਹਾ ਹੀ ਨਹੀਂ, ਨਾ ਸਾਡੀਆਂ ਰਿਸ਼ਤੇਦਾਰੀਆਂ 'ਚ ਪਿਆਰ ਰਿਹਾ, ਭਾਈਆਂ ਭਾਈਆਂ ਦਾ ਪਿਆਰ ਨਹੀਂ ਰਿਹਾ, ਹੋਰ ਤੇ ਗੱਲ ਛੱਡੋ, ਵੇਖਣ ਨੂੰ ਭਾਈ ਅੰਦਰੋਂ ਕਸਾਈ, ਵਿਰਲੇ ਵਿਰਲੇ ਭਰਾ ਨੇ ਜਿਨ੍ਹਾਂ ਦਾ ਬੜਾ ਪਿਆਰ ਹੋਵੇ ਆਪਸ ਵਿੱਚ, ਭਰਾ ਦੋ, ਮੈਂ ਇੱਥੋਂ ਤੱਕ ਵੀ ਬੇਨਤੀ ਕਰਦਾ ਹੁੰਦਾ ਵੀ ਦੋ ਭਰਾ ਜੇ ਇੱਕ ਮੰਜੀ ਤੇ ਬਹਿ ਕੇ ਇਕੱਠੇ ਪ੍ਰਸ਼ਾਦਾ ਛਕ ਲੈਂਦੇ ਆ, ਉਸ ਘਰ ਵਰਗਾ ਤੇ ਸਵਰਗੀ ਕੋਈ ਨਹੀਂ, ਉਹ ਤੇ ਘਰ ਸਵਰਗ ਬਣਿਆ ਪਿਆ। ਜਿੱਥੇ ਦੋ ਭਰਾ ਇਕੱਠੇ ਇੱਕ ਮੰਜੀ ਤੇ ਬਹਿ ਕੇ ਪ੍ਰਸ਼ਾਦਾ ਛਕ ਲੈਂਦੇ, ਸ਼ੁਕਰ ਹੈ ਧੰਨ ਭਾਗ, ਕਿਤੇ ਦਰਾਣੀਆਂ ਜਠਾਣੀਆਂ ਦੀ ਬਣਦੀ ਹੋਵੇ ਇਕੱਠੀ ਇੱਕ ਚੌਂਕੇ 'ਚ ਬਹਿ ਕੇ ਰੋਟੀ ਪਕਾ ਲੈਣ, ਮਹਾਰਾਜ ਦੀ ਕਿਰਪਾ ਹੀ ਆ ਉਹਨਾਂ ਘਰਾਂ ਦੇ ਵਿੱਚ, ਬਖਸ਼ਿਸ਼ ਆ ਜਿੱਥੇ ਇਕੱਠੇ ਦੋ ਭਰਾ ਬਹਿੰਦੇ ਆ, ਨਹੀਂ ਤੇ ਭਾਈ ਭਾਈ ਦੀ ਲੜਾਈ। ਪਰ ਜੇ ਭਰਾ ਭਰਾ ਦਾ ਪਿਆਰ ਵੇਖਣਾ ਹੋਵੇ ਤੇ ਦੋ ਉਦਾਹਰਨਾਂ ਬੜੀਆਂ ਤਕੜੀਆਂ ਨੇ, ਵੇਖੋ ਪਿਆਰ ਭਰਾ ਭਰਾ ਦਾ। ਭਰਤ ਨੂੰ ਉਹਦੀ ਮਾਂ ਕਹਿੰਦੀ ਆ ਰਾਮ ਤੇ ਗਿਆ 14 ਸਾਲਾਂ ਵਾਸਤੇ, ਪੁੱਤਰਾ ਗੱਦੀ ਤੇਰੀ, ਰਾਜ ਗੱਦੀ ਤੇਰੀ, ਸਾਂਭ ਲੈ। ਭਰਤ ਕਹਿਣ ਲੱਗਾ ਮਾਂ ਹੱਕ ਮੇਰੇ ਭਰਾ ਰਾਮ ਦਾ ਤੇ ਉਹੀ ਬੈਠੇਗਾ, ਜਿੰਨਾ ਚਿਰ ਉਹ ਨਹੀਂ ਆਉਂਦਾ ਤਖਤ ਤੇ ਉਹਦੀਆਂ ਖੜਾਵਾਂ ਹੀ ਰਹਿਣਗੀਆਂ। ਆਖੋ ਸਤਨਾਮ, ਆਖੋ ਸਤਨਾਮ। ਜੇ ਮੇਰਾ ਭਰਾ ਆਏਗਾ ਤੇ ਗੱਦੀ ਤੇ ਉਹੀ ਬੈਠੇਗਾ, ਜੇ ਉਹ ਨਹੀਂ ਤੇ ਉਹ ਮੈਂ ਇਹ ਗੱਦੀ ਤੇ ਬਹਿਣਾ ਹੀ ਨਹੀਂ, ਇਹ ਰਾਜ ਗੱਦੀ ਉੱਤੇ ਮੈਂ ਨਹੀਂ ਬੈਠਣਾ। ਵੇਖੋ ਪਿਆਰ ਕੈਸਾ। ਦੂਜੇ ਪਾਸੇ ਪਿਆਰ ਵੇਖਣਾ ਭਾਈਆਂ ਭਾਈਆਂ ਦਾ ਤੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦਾ ਵੇਖੋ। ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਗਏ ਤੇ ਬਾਬਾ ਜੁਝਾਰ ਸਿੰਘ ਜੀ ਕਹਿਣ ਲੱਗੇ ਇਹ ਪਿਤਾ ਜੀ ਤੁਸੀਂ ਕਾਣੀ ਵੰਡ ਕੀਤੀ ਅੱਜ, ਇਹ ਪਿਤਾ ਜੀ ਮੇਰਾ ਵੱਡਾ ਭਰਾ ਅਜੀਤ ਸਿੰਘ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਗਿਆ, ਜੇ ਸ਼ਸਤਰ ਵਿਦਿਆ ਸਿਖਾਈ ਇਕੱਠਿਆਂ ਨੂੰ, ਸ਼ਸਤਰ ਵਿਦਿਆ ਸਿਖਾਈ ਇਕੱਠਿਆਂ ਨੂੰ, ਘੋੜ ਸਵਾਰੀ ਸਿਖਾਈ ਇਕੱਠਿਆਂ ਨੂੰ, ਜਦੋਂ ਸ਼ਹੀਦ ਹੋਣ ਦੀ ਵਾਰੀ ਆਈ ਆ ਅਲੱਗ ਅਲੱਗ ਕਿਉਂ ਕਰਤੇ ਐ ਪਿਤਾ ਜੀ, ਮੈਂ ਆਪਣੇ ਭਰਾ ਤੋਂ ਬਿਨਾਂ ਬਚ ਨਹੀਂ ਸਕਦਾ, ਬਈ ਆਸ ਵਿਛੜ ਕਰ ਹਮੇ ਜੀਨਾ ਨਹੀਂ ਆਤਾ, ਖਾਣਾ ਨਹੀਂ ਸੋਨਾ ਨਹੀਂ ਪੀਣਾ ਨਹੀਂ ਆਤਾ, ਮੈਂ ਆਪਣੇ ਭਰਾ ਤੋਂ ਬਿਨਾਂ ਵਿਛੜ ਕੇ ਬਚ ਨਹੀਂ ਸਕਦਾ। ਉਸ ਸਮੇਂ ਦਸ਼ਮੇਸ਼ ਪਿਤਾ ਨੇ ਆਖਿਆ ਸੀ ਜੁਝਾਰ ਸਿੰਘ, ਓਏ ਜੁਝਾਰ ਸਿਆ ਤੈਨੂੰ ਅਜੇ ਲੜਨਾ ਤੇ ਆਉਂਦਾ ਨਹੀਂ, ਅਜੇ ਤੈਨੂੰ ਪੂਰੀ ਸ਼ਸਤਰ ਵਿਦਿਆ ਦੀ ਸਿਖਲਾਈ ਤੇ ਮਿਲੀ ਨਹੀਂ, ਪੁੱਤਰਾ ਤੈਨੂੰ ਲੜਨਾ ਤੇ ਆਉਂਦਾ ਨਹੀਂ। ਉਸ ਸਮੇਂ ਆਖਿਆ ਪਿਤਾ ਜੀ ਜੇ ਲੜਨਾ ਨਹੀਂ ਆਉਂਦਾ ਤੇ ਤਲਵਾਰ ਅੱਗੇ ਆਪਣਾ ਸਿਰ ਧਰਨਾ ਤੇ ਆਉਂਦਾ, ਜੂਝ ਕੇ ਮਰਨਾ ਤੇ ਆਉਂਦਾ ਜੇ ਲੜਨਾ ਨਹੀਂ ਆਉਂਦਾ, ਕਿਰਪਾ ਕਰੋ ਮੈਂ ਆਪਣੇ ਭਰਾ ਤੋਂ ਬਿਨਾਂ ਵਿਛੜ ਕੇ ਬਚ ਨਹੀਂ ਸਕਦਾ, ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ ਤੇ ਵੱਡਾ ਵੀਰ ਗਿਆ ਜੰਗ ਨੂੰ, ਵੱਡਾ ਵੀਰ ਗਿਆ ਤੇ ਮੈਨੂੰ ਵੀ ਆਗਿਆ ਦੇ ਦਿਓ। ਵੇਖੋ ਪਿਆਰ, ਇਹ ਭਾਈ ਭਾਈ ਦਾ ਪਿਆਰ ਹੈ, ਰਾਜੇ ਦਸ਼ਰਥ ਦੇ ਪੁੱਤਰ ਭਰਤ ਤੇ ਰਾਮ ਜੀ ਦਾ ਪਿਆਰ ਹੈ, ਇਹਨੂੰ ਕਹਿੰਦੇ ਪ੍ਰੇਮ। ਭਰਾ ਭਰਾ ਦਾ ਪਿਆਰ ਨਹੀਂ ਰਿਹਾ, ਭੈਣ ਭੈਣ ਦਾ, ਮਾਂ ਪੁੱਤ ਦਾ ਪਿਆਰ ਨਹੀਂ ਰਿਹਾ, ਪਿਓ ਪੁੱਤ ਦਾ ਪਿਆਰ ਨਹੀਂ ਰਿਹਾ। ਅੱਜ ਮਾਤਾ ਪਿਤਾ ਪੁੱਤਰਾਂ ਨੂੰ ਝਿੜਕਦੇ ਵੇਖੇ ਸੀ, ਮਾਤਾ ਪਿਤਾ ਪੁੱਤਰਾਂ ਨੂੰ ਮਾਰਦੇ ਵੇਖੇ ਸੀ, ਇੱਥੇ ਪੁੱਤਰ ਮਾਤਾ ਪਿਤਾ ਨੂੰ ਕਟਾਪਾ ਚੜ੍ਹਦੇ ਵੀ ਅੱਜ ਵੇਖ ਸਕਦੇ। ਸਮਾਂ ਕਲਯੁਗ ਦਾ ਹੈ, ਅਵ ਕਲੂ ਆਇਓ ਰੇਕ ਨਾਮ ਬੋਬੋ ਬੋਬੋ, ਅਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਮਨ ਰੁੱਤ ਨਾਮ ਰੇ। ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਕਲਯੁਗ ਆ ਗਿਆ, ਕਲਯੁਗ ਹਰ ਪਾਸੇ ਤੱਤੀਆਂ ਹਵਾਵਾਂ ਵਗਦੀਆਂ, ਜਿੱਧਰ ਵੇਖੋ ਜਿੱਧਰ ਮਰਜ਼ੀ ਵੇਖੋ, ਕਲਯੁਗ ਦਾ ਪਹਿਰਾ ਜਿਹੜਾ ਹੈ ਉਹ ਬੜਾ ਉੱਪਰ ਜਾ ਰਿਹਾ, ਹਰ ਪਾਸੇ ਕਲਯੁਗ ਵਰਤ ਰਿਹਾ। ਇਸੇ ਕਰਕੇ ਇੱਕੋ ਇੱਕ ਵਾਹਿਗੁਰੂ ਦੇ ਨਾਮ ਵਿੱਚ ਸ਼ਾਂਤੀ ਹੈ, ਠੰਡ ਹੈ, ਇੱਥੇ ਆਈਏ ਤੇ ਠੰਡ ਪੈਣੀ ਹੈ, ਨਹੀਂ ਤੇ ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਚਨ ਹੈ। ਕਹਿੰਦੇ ਚੰਦਰਮਾ ਨੂੰ ਠੰਡਾ ਮੰਨਿਆ, ਮਹਾਰਾਜ ਕਹਿੰਦੇ ਇਹ ਵੀ ਇੰਨਾ ਠੰਡਾ ਨਹੀਂ, ਨਹਿ ਸੀਤਲੰਗ ਚੰਦਰ ਦੇਵ ਹੈ ਉਹ ਇੰਨਾ ਠੰਡਾ ਨਹੀਂ, ਤੇ ਫਿਰ ਸਰਦੀ ਦੀ ਰੁੱਤ ਨੂੰ ਠੰਡਾ ਮੰਨਿਆ, ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਚੰਦਨ ਨੂੰ ਠੰਡਾ ਮੰਨਿਆ, ਕਹਿੰਦੇ ਉਹ ਵੀ ਇੰਨਾ ਠੰਡਾ ਨਹੀਂ, ਸਰਦੀ ਦੀ ਰੁੱਤ ਨੂੰ ਇੰਨਾ ਠੰਡਾ ਮੰਨਿਆ, ਨਹਿ ਸੀਤਲੰਗ ਸੀਤ ਰੁਤੇਣ, ਕਹਿੰਦੇ ਉਹ ਵੀ ਇੰਨੀ ਠੰਡੀ ਨਹੀਂ, ਫਿਰ ਠੰਡ ਕਿੱਥੇ ਹੈ? ਸਤਿਗੁਰੂ ਕਹਿੰਦੇ ਨਾਨਕ ਸੀਤਲੰਗ ਸਾਧ ਸਵਜਨ ਹੈ, ਜੇ ਸ਼ਾਂਤੀ ਆ ਤੇ ਰੱਬ ਦੇ ਪਿਆਰਿਆਂ ਦੀ ਸਾਧੂਆਂ ਦੀ ਸੰਗਤ ਵਿੱਚ, ਜੇ ਸ਼ਾਂਤੀ ਆ ਤੇ ਗੁਰੂ ਦੇ ਚਰਨਾਂ ਵਿੱਚ, ਨਹੀਂ ਤੇ ਸ਼ਾਂਤੀ ਹੈ ਹੀ ਨਹੀਂ ਕਿਤੇ। ਇਸੇ ਕਰਕੇ ਐਵੇਂ ਤੇ ਨਹੀਂ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ
ਕਮਲਾਰੇ
ਕਮਲਾਰੇ, ਹੁਣ ਰਾਜ ਨਹੀਂ ਮੰਗਿਆ, ਰੱਬ ਦੇ ਪਿਆਰਿਆਂ ਨੇ ਮੁਕਤੀ ਨਹੀਂ ਮੰਗੀ, ਰਵਿਦਾਸ ਵਰਗਿਆਂ ਨੇ ਆਖਿਆ ਮਹਾਰਾਜ ਰਾਜ ਤੋਂ ਕੀ ਲੈਣਾ, ਜੋੜੇ ਗੰਢਦੇ ਹੀ ਠੀਕ ਆ ਪਰ ਪ੍ਰੀਤੀ ਤੇਰੇ ਚਰਨਾਂ ਦੀ ਚਾਹੀਦੀ। ਧਰੂ ਬਾਲਕ ਕਹਿੰਦਾ ਮੈਂ ਕੀ ਲੈਣਾ ਰਾਜ ਤੋਂ, ਕਿਰਪਾ ਕਰੋ ਚਰਨਾਂ ਨਾਲ ਹੀ ਜੋੜੋ। ਕਬੀਰ ਸਾਹਿਬ ਕਹਿੰਦੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੈ ਕੋ ਸੋਭਾ ਨਹੀਂ ਦੇਖਾ ਹੀ
ਪਰਵਾਨ,
ਐਵੇਂ ਤੇ ਨੀ ਭਗਤਾਂ ਨੇ ਇਹ ਗੱਲ ਮੰਗੀ, ਜੀ ਮੈਂ ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ ਚਰਨਾਂ ਕਮਲਾਂ ਦੀ, ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ ਚਰਨਾਂ ਕਮਲਾਂ ਦੀ,
ਪ੍ਰੀਤੀ ਚਰਨਾ ਕਮਲਾ ਦੀ, ਜੀ ਮੈਂ ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ ਚਰਨਾ ਕਮਲਾ ਦੀ,
ਚਰਨਾ ਕਮਲਾ ਦੀ ਪ੍ਰੀਤੀ ਚਰਨਾ ਕਮਲਾ ਦੀ, ਬੋਲੋ
ਕਮਲਾ ਦੀ ਚਰਨਾ ਕਮਲਾ ਦੀ ਪ੍ਰੀਤੀ ਚਰਨਾ ਕਮਲਾ ਦੀ, ਕਰਨਾ ਕਮਲਾ ਦੀ ਪ੍ਰੀਤੀ ਕਰਨਾ ਕਮਲਾ ਦੀ, ਕਰਨਾ ਕਮਲਾ ਦੀ ਪ੍ਰੀਤੀ ਕਰਨਾ ਕਮਲਾ ਦੀ,
ਕਰਨਾ ਕਮਲਾ ਦੀ ਕਰਨਾ ਕਮਲਾ ਦੀ ਕਮਲਾ ਦੀ,
ਹੋ ਕਰਨਾ ਕਮਲਾ ਦੀ
ਬੋਲੋ,
ਕਰਨਾ ਕਮਲਾ ਦੀ ਪ੍ਰੀਤੀ ਕਰਨਾ ਕਮਲਾ ਦੀ, ਕਰਨਾ ਕਮਲਾ ਦੀ ਪ੍ਰੀਤੀ ਕਰਨਾ ਕਮਲਾ ਦੀ,
ਮੰਗਦਾ ਪ੍ਰੀਤੀ ਚਰਨਾ ਕਮਲਾਰੀ ਮੁਕਤ ਨਹੀਂ ਮੰਗਦਾ ਚਰਨਾ ਕਮਲਾ ਦੀ ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨਵਾਨ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਐਵੇਂ ਨਹੀਂ ਆਖਿਆ ਕਿ ਸਾਨੂੰ ਚਰਨਾਂ ਦੇ ਪ੍ਰੀਤੀ ਚਾਹੀਦੀ ਹੋਰ ਨਹੀਂ ਕੋਈ ਚਾਹੀਦਾ ਬਸ ਜੋ ਤੇਰੇ ਚਰਨਾਂ ਚ ਆਨੰਦ ਹੈ ਉਹ ਰਾਜ ਵਿੱਚ ਆਨੰਦ ਨਹੀਂ ਹੈ ਜੋ ਤੇਰੇ ਚਰਨਾਂ ਚ ਆਨੰਦ ਹੈ ਉਹ ਰਾਜ ਵਿੱਚ ਆਨੰਦ ਨਹੀਂ ਜੋ ਤੇਰੇ ਪਿਆਰ ਵਿੱਚ ਆਨੰਦ ਹੈ ਉਹ ਦੁਨੀਆਂ ਦੀ ਹੋਰ ਕਿਸੇ ਚੀਜ਼ ਵਿੱਚ ਆਨੰਦ ਨਹੀਂ ਐਵੇਂ ਨਹੀਂ ਆਖਿਆ ਸਾਧ ਸੰਗਤ ਜੀ ਜੋ ਇਹ ਰਸ ਹੈ ਜੋ ਇਹ ਆਨੰਦ ਹੈ ਇਹ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਜਿਹੜਾ ਇਹ ਆਨੰਦ ਮਾਣਦੇ ਨੇ ਉਹੀ ਜਾਣਦੇ ਉਹ ਦੱਸ ਨਹੀਂ ਸਕਦੇ ਕਿਸੇ ਨੂੰ ਸੋ ਸਾਧ ਸੰਗਤ ਅੱਜ ਭਾਵਨਾ ਹੈ ਮਨ ਦੀ ਗੁਰਸਿੱਖ ਦੀ ਘੋੜਾ ਲੈ ਕੇ ਆਇਆ ਉਹ ਕਹਿੰਦਾ ਵੀ ਘੋੜਾ ਤੇ ਅਸੀਂ ਬਾਦਸ਼ਾਹ ਨੂੰ ਦੇਣਾ ਦੱਸ ਕਿੰਨਾ ਪੈਸਾ ਚਾਹੀਦਾ ਉਹ ਕਹਿੰਦਾ ਮੈਂ ਵਪਾਰ ਨਹੀਂ ਕਰਨਾ ਮੈਂ ਘੋੜਾ ਮਾਰਨ ਨੂੰ ਦੇਣਾ ਮੇਰਾ ਪਿਆਰ ਭਾਵਨਾ ਹੈ ਭੇਟਾ ਕਰਨਾ ਮੈਂ ਘੋੜਾ ਉਹ ਕਹਿੰਦੇ ਨੇ ਘੋੜਾ ਤੈਨੂੰ ਦੇਣ ਹੀ ਨਹੀਂ ਦੇਣਾ ਪਹੁੰਚਣ ਹੀ ਨਹੀਂ ਦੇਣਾ ਜੇ ਤੇ ਮੁੱਲ ਦੇ ਦੇਗਾ ਠੀਕ ਹੈ ਨਹੀਂ ਤੇ ਧੱਕੇ ਨਾਲ ਖੋ ਲੈਣਾ ਕਹਿੰਦੇ ਮੈਂ ਵੇਚਣਾ ਨਹੀਂ ਬਸ ਉਹਨਾਂ ਨੇ ਜ਼ਬਰਦਸਤੀ ਧੱਕੇ ਨਾਲ ਖੋ ਲਿਆ ਨਾਲੇ ਉਹਨੂੰ ਕੁੱਟਿਆ ਝਿੜਕਿਆ ਘੋੜਾ ਖੋ ਲਿਆ ਜ਼ੋਰ ਨਹੀਂ ਚੱਲਿਆ ਹੁਣ ਸਰਕਾਰਾਂ ਅੱਗੇ ਕਿਹਦਾ ਜ਼ੋਰ ਚੱਲਦਾ ਭਾਈ ਕਿਹਦਾ ਜ਼ੋਰ ਚੱਲਦਾ ਪਰ ਹਾਂ ਸੱਚੀ ਸਰਕਾਰ ਜਿਹਦੇ ਵੱਲ ਹੋਵੇ ਉਹਨੂੰ ਫਿਰ ਕਿਸੇ ਦਾ ਡਰ ਹੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫਿਰ ਉਹਨੂੰ ਕਿਸੇ ਦਾ ਡਰ ਨਹੀਂ ਸਾਧ ਸੰਗਤ ਜੀ ਉਹ ਰੋਂਦਾ ਹੋਇਆ ਮਰ ਦੇ ਚਰਨਾਂ ਚ ਪਹੁੰਚ ਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਮੈਂ ਤੁਹਾਡੇ ਵਾਸਤੇ ਘੋੜਾ ਲਿਆਇਆ ਸਾਂ ਬੜੀ ਸ਼ਰਧਾ ਸੀ ਮੇਰੇ ਅੰਦਰ ਭਾਵਨਾ ਸੀ ਪਰ ਮੇਰੀ ਤੇ ਮਨ ਦੀ ਮਨ ਵਿੱਚ ਹੀ ਰਹਿ ਗਈ ਮਹਾਰਾਜ ਕਹਿੰਦੇ ਕੀ ਹੋ ਗਿਆ ਕਹਿੰਦਾ ਮੇਰਾ ਤੇ ਘੋੜਾ ਰਾਹ ਚ ਖੁੱਸ ਗਿਆ ਜੀ ਰਾਹ ਚ ਉਹਨਾਂ ਨੇ ਖੋ ਲਿਆ ਉਹ ਕਹਿੰਦੇ ਸੀ ਵੇਚਦੇ ਮੈਂ ਕਿਹਾ ਵੇਚਣਾ ਨੀ ਪੈਸਾ ਵੀ ਬੜਾ ਦਿੰਦੇ ਸੀ ਮੈਂ ਕਿਹਾ ਮੈਂ ਤੇ ਮਹਾਰਾਜ ਨੂੰ ਘੋੜਾ ਭੇਟ ਕਰਨਾ ਸੱਚੇ ਪਾਤਸ਼ਾਹ ਘੋੜਾ ਤੇ ਖੋ ਕੇ ਲੈ ਗਏ ਮਹਾਰਾਜ ਕਹਿੰਦੇ ਉਹ ਫਿਕਰ ਨਾ ਕਰ ਜੇ ਤੂੰ ਸਾਡੇ ਵਾਸਤੇ ਲਿਆਇਆ ਤੇ ਸਾਡਾ ਹੋਏਗਾ ਤੇ ਸਾਡੇ ਕੋਲ ਆਪੇ ਹੀ ਆਜੂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਹਿੰਦੇ ਆਪੇ ਹੀ ਆਜੂ ਕਹਿੰਦੇ ਮਹਾਰਾਜ ਉਹ ਬਹਿ ਜਾਏਗਾ ਬਾਦਸ਼ਾਹ ਫਿਰ ਮਹਾਰਾਜ ਉਹਦੇ ਤੇ ਤੁਸੀਂ ਬੈਠੋਗੇ ਪਹਿਲਾਂ ਬਾਦਸ਼ਾਹ ਬਹਿ ਜੇ ਬਾਅਦ ਚ ਤੁਸੀਂ ਬੈਠੋ ਇਹ ਗੱਲ ਸੋਭਦੀ ਨੀ ਮਹਾਰਾਜ ਤੁਸੀਂ ਬੈਠੇ ਹੋਵੋ ਬਾਅਦ ਜਿਹਨੂੰ ਮਰਜ਼ੀ ਦੇ ਦਿਓ ਪਰ ਪਹਿਲਾਂ ਕੋਈ ਹੋਰ ਬੈਠੇ ਬਾਅਦ ਚ ਤੁਸੀਂ ਬੈਠੋ ਇਹ ਗੱਲ ਨਹੀਂ ਬਣੀ ਮਹਾਰਾਜ ਮੈਂ ਬੜੀ ਰੀਝ ਨਾਲ ਲਿਆਂਦਾ ਸੀ ਬਾਦਸ਼ਾਹ ਬਹਿ ਜਾਏਗਾ ਹੁਣ ਉਹਦੇ ਉੱਤੇ ਬਾਦਸ਼ਾਹ ਦਾ ਵਰਤਿਆ ਘੋੜਾ ਫਿਰ ਹੁਣ ਤੁਸੀਂ ਬੈਠੋਗੇ ਉੱਤੇ ਮਹਾਰਾਜ ਨੂੰ ਕਹਿੰਦਾ ਸਤਿਗੁਰ ਕਹਿੰਦੇ ਚੰਗਾ ਫਿਰ ਜੇ ਤੂੰ ਸਾਡੇ ਵਾਸਤੇ ਲਿਆਇਆ ਲੈ ਉਹਦੇ ਤੇ ਬੈਠਾਂਗੇ ਅਸੀਂ ਕਹਿੰਦੇ ਉਹ ਨੀ ਬੈਠੂ ਮਹਾਰਾਜ ਕਹਿੰਦੇ ਉਹ ਨੀ ਬਹਿੰਦਾ ਮਹਾਰਾਜ ਨੇ ਬਚਨ ਕਰਤਾ ਅੰਮ੍ਰਿਤਸਰ ਬੈਠੇ ਨੇ ਬਚਨ ਕਰਤਾ ਲਾਹੌਰ ਤਬੇਲੇ ਚ ਪਹੁੰਚਣ ਸਾਰ ਹੀ ਘੋੜਾ ਬਿਮਾਰ ਹੋ ਗਿਆ ਇਧਰੋਂ ਮਹਾਰਾਜ ਅੰਮ੍ਰਿਤਸਰ ਤੋਂ ਲਾਹੌਰ ਚਲੇ ਗਏ ਗੁਰਸਿੱਖ ਨਾਲ ਸੰਗਤਾਂ ਸਾਰੀਆਂ ਨਾਲ ਲਾਹੌਰ ਦੀ ਸੰਗਤ ਨੂੰ ਤਾਰਨ ਵਾਸਤੇ ਬਾਰ ਬਾਰ ਡੇਰਾ ਲਾ ਲਿਆ ਮਹਾਰਾਜ ਨੇ ਜਾ ਕੇ ਉਧਰ ਘੋੜਾ ਤਬੇਲੇ ਚ ਪਹੁੰਚਣ ਸਾਰ ਬਿਮਾਰ ਬਾਦਸ਼ਾਹ ਬੜਾ ਖੁਸ਼ ਵੀ ਘੋੜਾ ਬੜਾ ਵਧੀਆ ਲਿਆਂਦਾ ਭਾਵੇਂ ਖੋ ਕੇ ਲਿਆਂਦਾ ਘੋੜਾ ਬੜਾ ਵਧੀਆ ਬਾਦਸ਼ਾਹ ਬਹੁਤ ਖੁਸ਼ ਹੈ ਘੋੜਾ ਬਹੁਤ ਵਧੀਆ ਘੋੜਾ ਨਾ ਹੁਣ ਕੱਖ ਖਾਵੇ ਨਾ ਪਾਣੀ ਪੀਵੇ ਬਾਦਸ਼ਾਹ ਕਹਿੰਦਾ ਤਿਆਰੀ ਕਰੋ ਪਰਸੋਂ ਨੂੰ ਲੈ ਕੇ ਚੱਲਾਂਗੇ ਸ਼ਿਕਾਰ ਤੇ ਸਵਾਰੀ ਕਰਾਂਗੇ ਘੋੜੇ ਦੀ ਘੋੜਾ ਨਾ ਹੁਣ ਖਾਂਦਾ ਨੀ ਪੀਂਦਾ ਨੀ ਕੁਝ ਘੋੜਾ ਬਿਮਾਰ ਹੋ ਗਿਆ ਵੈਦ ਸੱਦਿਆ ਵੇਖੋ ਵੀ ਇਲਾਜ ਕਰੋ ਘੋੜੇ ਦਾ ਜਦੋਂ ਆਇਆ ਵੈਦ ਉਹ ਆ ਕੇ ਕਹਿੰਦਾ ਘੋੜੇ ਨੂੰ ਛੇਤੀ ਤਬੇਲੇ ਚੋਂ ਬਾਹਰ ਕੱਢੋ ਇਹਨੂੰ ਇਹੋ ਜਿਹੀ ਬਿਮਾਰੀ ਲੱਗੀ ਹੈ ਇਹਨੇ ਤੇ ਮਰਨਾ ਹੀ ਹੈ ਸਾਰੇ ਘੋੜੇ ਨਾਲ ਦੇ ਮਾਰ ਦੂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਨਹੀਂ ਬਚਦਾ ਇਹ ਨਹੀਂ ਬਚਦਾ ਧਿਆਨ ਦਿਓ ਗੁਰੂ ਘਰ ਦੀ ਚੀਜ਼ ਭਾਵੇਂ ਕਿਤੇ ਵੀ ਹੋਵੇ ਉਹ ਵੱਧਦੀ ਨਹੀਂ ਸਾਡਾ ਵੀ ਲੈ ਕੇ ਜਾਊ ਸਾਰਾ ਕੁਝ ਜੋ ਕੁਝ ਵੀ ਹੈ ਕਈ ਪਿੰਡਾਂ ਦੇ ਵਿੱਚ ਮੈਂ ਜਾਣਾ ਤੁਹਾਡੀ ਕਿਰਪਾ ਡਿਊਟੀ ਵੀ ਇਹੋ ਜਿਹੀ ਲੱਗੀ ਹੈ ਵੀ ਕਈਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਵੇਖਿਆ ਬਹੁਤ ਸੰਗਤ ਇਹ ਕਹੂਗੀ ਬਾਬਾ ਜੀ ਆ ਸਾਡੇ ਪਿੰਡ ਦਾ ਤਕੜਾ ਸਰਦਾਰ ਹੈ ਜੀ ਬੜੇ ਵੱਡਿਆਂ ਵੱਡਿਆਂ ਨਾਲ ਇਹਦੀ ਉੱਠਣੀ ਬੈਠਣੀ ਹੈ ਜੀ ਸਾਡੀ ਕੋਈ ਪੇ ਚੱਲਦੀ ਨੀ ਗੁਰਦੁਆਰੇ ਦੀ ਜ਼ਮੀਨ ਹੀ ਦੱਬੀ ਬੈਠਾ ਕੋ ਸਤਨਾ
ਵਾਹਿਗੁਰੂ
ਜਾਂ ਜੀ ਇਹਨੂੰ ਇੰਨੇ ਸਾਲ ਹੋ ਗਏ ਕਬਜ਼ਾ ਕਰਿਆ ਨਾ ਠੇਕਾ ਦੇਵੇ ਨਾ ਹਿੱਸਾ ਦੇਵੇ ਨਾ ਐਵੀਂ ਦੱਬੀ ਬੈਠਾ ਗੁਰਦੁਆਰੇ ਦੀ ਜ਼ਮੀਨ ਤੇ ਕਬਜ਼ਾ ਹੁੰਦੇ ਆ ਕਈ ਐਸੇ ਮਨ ਮਤੀਆਂ ਦੇ ਪਖੰਡੀਆਂ ਦੇ ਮਗਰ ਲੱਗ ਕੇ ਵਹਿਮਾਂ ਭਰਮਾਂ ਚ ਪੈ ਕੇ ਚੇਲੇ ਚਾਚੜੇ ਉਹਨਾਂ ਦੇ ਬਣ ਕੇ ਆਪਣੇ ਗੁਰੂ ਘਰ ਤੇ ਕਬਜ਼ਾ ਕਰੀ ਫਿਰਦੇ ਆ ਕਈ ਗੁਰਦੁਆਰਿਆਂ ਦੀ ਕਬਜ਼ਾ ਹੈ ਐਸਾ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਤੇ ਸੇਵਾਦਾਰ ਬਣ ਕੇ ਆਉਣਾ ਚੌਧਰ ਜਿੱਥੇ ਮਰਜ਼ੀ ਕਾਇਮ ਕਰੋ ਗੁਰੂ ਘਰ ਵਿੱਚ ਕਾਹਦੀ ਚੌਧਰ ਇੱਥੇ ਸੇਵਾਦਾਰ ਜਿੰਨੀ ਹੋ ਸਕੇ ਗੁਰੂ ਦੇ ਘਰ ਵਿੱਚ ਆਪਾਂ ਸੇਵਾ ਕਰੀਏ ਮਰ ਦੀ ਕਿਰਪਾ ਫਿਰ ਹੋਏਗੀ ਸਾਧ ਸੰਗਤ ਜੀ ਪਰ ਗੁਰਦੁਆਰਿਆਂ ਦੇ ਵਿੱਚ ਅਸੀਂ ਸ਼ਾਂਤੀ ਲੈਣ ਜਾਂਦੇ ਹਾਂ ਗੁਰਦੁਆਰਿਆਂ ਵਿੱਚ ਅਸੀਂ ਮਰ ਦੇ ਚਰਨਾਂ ਵਿੱਚੋਂ ਸੁੱਖ ਲੈਣ ਜਾਂਦੇ ਹਾਂ ਕਈ ਦਫ਼ਾ ਗੁਰਦੁਆਰੇ ਪਿੱਛੇ ਪ੍ਰਧਾਨਗੀਆਂ ਪਿੱਛੇ ਵੀ ਡਾਂਗਾਂ ਖੜਕਦੀਆਂ ਕਈ ਦਫ਼ਾ ਐਸਾ ਸਾਰੇ ਇੱਕੋ ਜਿਹੇ ਨਹੀਂ ਇਹ ਗੱਲ ਮੈਂ ਪਹਿਲਾਂ ਕਹਿ ਦਿਆਂ ਕਈ ਸੱਚੇ ਵੀ ਹੁੰਦੇ ਆ ਪਰ ਸੱਚ ਘੱਟ ਤੇ ਝੂਠ ਜ਼ਿਆਦਾ ਹੈ ਗੁਰਦੁਆਰਿਆਂ ਦੇ ਵਿੱਚ ਵੀ ਕਿੰਨਾ ਕਿੰਨਾ ਝਗੜਾ ਬਾਹਰ ਮੈਂ ਆਹ ਹੁਣ ਵੇਖਿਆ ਫੌਰਨ ਕਈ ਥਾਵਾਂ ਦੇ ਉੱਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਦੋਂ ਮੈਂ ਉਹਨਾਂ ਨਾਲ ਗੱਡੀ 'ਚ ਬੈਠਣਾ ਨਾ ਤੇ ਮੈਂ ਕਹਿਣਾ ਕਿੰਨੇ ਤੁਸੀਂ ਸਿੱਖ ਗਏ ਹੋ ਵੀ ਸਿੱਖਾਂ ਨੇ ਇਹਨਾਂ ਲੋਕਾਂ ਦੇ ਵਿੱਚ ਆ ਕੇ ਗੱਡੀ ਵੀ ਉਵੇਂ ਚਲਾਉਣੀ ਹੈ ਉਹਨਾਂ ਦੇ ਰੂਲ ਜਿਹੜੇ ਉੱਥੋਂ ਦੇ ਬਾਹਰਲੇ ਦੇਸ਼ਾਂ ਦੇ ਉਹ ਧਾਰਨ ਕਰ ਲਏ ਬਿਲਕੁਲ ਭਲੇ ਮਾਣਸ ਬਣੇ ਜਾ ਰਹੇ ਨੇ ਸੜਕਾਂ ਦੇ ਉੱਤੇ ਲੱਗਦਾ ਹੀ ਨਹੀਂ ਵੀ ਇਹ ਪੰਜਾਬੀ ਨੇ ਬਿਲਕੁਲ ਸ਼ਾਂਤੀ ਚੁੱਪ ਕਰਕੇ ਗੱਡੀ ਚਲਾਉਣਗੇ ਕੋਈ ਹਾਰਨ ਨਹੀਂ ਮਾਰਨਾ ਕੋਈ ਰੌਲਾ ਨਹੀਂ ਰੱਪਾ ਨਹੀਂ ਇੱਕੋ ਥਾਂ ਤੇ ਇਕੱਠੇ ਹੁੰਦੇ ਨੇ ਸਿੱਖ ਬਾਹਰ ਇੱਕੋ ਥਾਂ ਤੇ ਉਹ ਕਿੱਥੇ ਉਹ ਗੁਰਦੁਆਰੇ ਗੁਰਦੁਆਰੇ ਡਾਂਗ ਪੂਰੀ ਖੜਕਦੀ ਆ ਕੋ ਸਤਨਾਮ
ਸ੍ਰੀ ਵਾਹਿਗੁਰੂ
ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਇੱਕੋ ਥਾਂ ਤੇ ਤੁਸੀਂ ਇਕੱਠੇ ਹੁੰਦੇ ਹੋ ਇੱਥੇ ਜ਼ੋਰ ਪੂਰਾ ਚਲਾਉਂਦੇ ਹੋ ਆਪਣਾ ਗੁਰਦੁਆਰਿਆਂ ਵਿੱਚ ਪ੍ਰਧਾਨਗੀ ਪਿੱਛੇ ਪੂਰੀਆਂ ਡਾਂਗਾਂ ਖੜਕਦੀਆਂ ਇੱਕ ਗੁਰਦੁਆਰੇ ਵਿੱਚੋਂ ਪ੍ਰਧਾਨ ਨੂੰ ਕੱਢਤਾ ਉਹਨੇ ਹੋਰ ਗੁਰਦੁਆਰਾ ਚਾਰ ਪੰਜ ਥਾਵਾਂ ਤੇ ਮੈਂ ਖੁਦ ਵੇਖ ਕੇ ਆਇਆ ਗੁਰਦੁਆਰੇ ਵੱਖਰੇ ਵੱਖਰੇ ਬਣਾ ਲਏ ਵੰਡ ਲਿਆ ਸਭ ਕੁਛ